गुरु नानक अंगद गुरु अमरदास पद बंद रामदास अर्जुन गुरु वर श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नव चरण अरविंद श्री गुरु शब्द कमाए जन जीते पंच विकार तिन संतन को वंदना सिर चरणन पर तार एकंकारा सतगुरु तेहे प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सो
वाहे गुरु साहिब जियो दोहरा है अकोर गन दे कर संगत गई विशाल जाए शनाने सुदा सर देखत पए निहाल हाय अकोर गन दे कर
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी गुरु महाराज जी कृपा नाल रहमत ते बख्शिश नाल अमृत वेले तो ही सुंदर दीवान सजिया होया है चवर शतर तक दे मालक प्रताप सतगुरु श्री गुरु ग्रंथ साहिब जी की प्रकाश सेवा होई है उपरांत ग्रंथ साहिबान की रचना राही गुरु नानक साहिब जी की पवित्र जप बाणी का जाप होया है आशा दी वार दे पौड़ियां श्लोकों विचों कोई श्लोकों का पौड़ियां सहित गुरु रामदास साहिब जी शक्या समेत होर शब्द पढ़दिया होया संगी के निजमां विच कीर्तन होया है आप सिख संगत हाजरिया भरते हुए कीर्तन सुन के लाहे लै रहे सी छेवें पातशाह सतगुरु हरगोबिंद साहिब जी का इतिहास आप पढ़ सुन रहे हां जिस तरह दूसरे जंगजुग की समाप्ति तो बाद गुरु हरगोबिंद साहिब महाराज जी दीवान सजया है आप जी ने दीवान विच बैठिया बैठिया वचन किया भी तुहाडे विचों कोई ऐसा गुरु का सिख सेवक है जो सानू शुद्ध वाणी का पार श्रवण कराए सुनाए ਜੋ ਵੀ ਸ਼ੁੱਧ ਬਾਣੀ ਦਾ ਪਾਠ ਸਾਨੂੰ ਸੁਣਾਏਗਾ, ਜੋ ਮੰਗੇਗਾ ਉਹੀ ਦੇਵਾਂਗੇ। ਉਸ ਵੇਲੇ ਸਿਆਣੇ ਗੁਰਸਿੱਖ ਬੋਲੇ ਕਿ ਮਹਾਰਾਜ, ਆਪ ਜੀ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਤੋਂ ਬਾਅਦ ਅਸੀਂ ਬੇਨਤੀ ਬਾਣੀ ਪੜ੍ਹਦੇ ਹਾਂ। ਸੋ ਇਸ ਤਰ੍ਹਾਂ ਸ਼ਾਮ ਦੇ ਸਮੇਂ ਵੀ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਹਾਂ। ਗੁਰੂ ਮਹਾਰਾਜ ਕਹਿੰਦੇ ਵੀ ਠੀਕ ਹੈ, ਬਾਣੀ ਬਹੁਤ ਪੜ੍ਹਨੀ ਚਾਹੀਦੀ ਹੈ, ਪਰ ਸ਼ੁੱਧ ਪੜ੍ਹਨੀ ਚਾਹੀਦੀ ਹੈ। ਤੁਹਾਡੇ ਵਿੱਚੋਂ ਜਿਹੜਾ ਗੁਰਬਾਣੀ ਸ਼ੁੱਧ ਪੜ੍ਹ ਸਕਦਾ ਨਾ, ਸ਼ੁੱਧ ਸੁਣਾ ਸਕਦਾ, ਉਹ ਸੁਣਾਵੇ। ਫਿਰ ਭਾਈ ਗੋਪਾਲਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਖੜਿਆ ਹੋ ਗਏ। ਕਹਿਣ ਲੱਗੇ, ਮਹਾਰਾਜ ਜੀ, ਆਪ ਜੀ ਦੀ ਆਗਿਆ ਹੋਵੇ ਤੇ ਆਪ ਕਿਰਪਾ ਕਰੋ, ਫਿਰ ਦਾਸ ਬਾਣੀ ਦਾ ਪਾਠ ਸੁਣਾ ਸਕੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਾਹਮਣੇ ਉੱਚਾ ਸਿੰਘਾਸਣ ਸਜਾ ਲਿਆ, ਬਣਵਾ ਲਿਆ ਹੈ। ਗੁਰਬਾਣੀ ਦਾ ਅਦਬ ਸਤਿਕਾਰ ਸਿਖਾਉਂਦਿਆਂ ਹੋਇਆਂ ਭਾਈ ਗੋਪਾਲਾ ਜੀ ਨੂੰ ਆਪਣੇ ਨਾਲੋਂ ਉੱਚੇ ਸਿੰਘਾਸਣ ਤੇ ਬਿਠਾਇਆ ਹੈ। ਜਦੋਂ ਭਾਈ ਗੋਪਾਲਾ ਜੀ ਨੇ ਆਪਣੇ ਮੁੱਖ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਤਰਕੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨੂੰ ਪੂਰਾ ਮੂਲ ਮੰਤਰ ਪੜ੍ਹ ਕੇ ਸੁਣਾਇਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਬਾਣੀ ਦਾ ਅਦਬ ਸਤਿਕਾਰ ਕਰਦਿਆਂ ਹੋਇਆ ਉਹ ਭਾਈ ਗੋਪਾਲਾ ਜੀ ਵੱਲੋਂ ਸੀਸ ਝੁਕਾ ਦਿੱਤਾ ਹੈ। ਇਹ ਬਾਣੀ ਦਾ ਸਤਿਕਾਰ ਹੈ ਤੇ ਪੜ੍ਹਨ ਵਾਲੇ ਦਾ ਹੈ, ਉਹ ਆਪ ਸਤਿਗੁਰੂ ਸਾਹਿਬ ਜੀ ਨੇ ਕਰਕੇ ਦਿਖਾਇਆ ਹੈ। ਫਿਰ ਇਹ ਸ਼ੁੱਧ ਬਾਣੀ ਪੜ੍ਹ ਰਿਹਾ ਹੈ, ਸਤਿਗੁਰੂ ਸੁਣ ਰਹੇ ਹੈ। ਜਦੋਂ ਸੰਪੂਰਨਤਾ ਦੇ ਨੇੜੇ ਚਲਿਆ ਗਿਆ, ਗੁਰੂ ਮਹਾਰਾਜ ਨੇ ਮਨ ਦੇ ਵਿੱਚ ਫੁਰਨਾ ਜਿਹਾ ਕੀਤਾ ਵੀ ਬਾਣੀ ਸ਼ੁੱਧ ਪੜ੍ਹ ਰਿਹਾ ਹੈ, ਇਹਦੇ ਇਵਜ ਵਿੱਚ ਕਿਹੜੀ ਬਖਸ਼ੀਏ ਨੂੰ ਬਖਸ਼ੀਏ। ਭਾਵੇਂ ਕਵੀ ਜੀ ਨੇ ਤਾਂ ਕੋਈ ਬਹੁਤਾ ਇਹਦੇ ਵਿੱਚ ਵਿਸਥਾਰ ਨਹੀਂ ਕੀਤਾ ਹੈ, ਪਰ ਹੋਰ ਇਤਿਹਾਸਾਂ ਵਿੱਚ ਥੋੜਾ ਜਿਹਾ ਜ਼ਿਆਦਾ ਨਿਰਣਾ ਹੈ ਵੀ ਖਿਆਲ ਕੀਤਾ ਵੀ ਆਹ ਦੁਨੀਆਂ ਦਾ ਰਾਜ ਭਾਗੇ ਨੂੰ ਬਖਸ਼ ਦੇਈਏ। ਫਿਰ ਖਿਆਲ ਆਇਆ ਵੀ ਇਹ ਰਾਜ ਭਾਗ ਵੀ ਜਦੋਂ ਸਰੀਰ ਨਹੀਂ ਰਹਿਣਾ ਤੇ ਰਾਜ ਭਾਗ ਕਿੱਥੇ ਰਹੂ, ਇਹ ਰਾਜ ਭਾਗ ਵੀ ਆਉਂਦੇ ਰਹਿੰਦੇ। ਤਪੋ ਰਾਜ ਤੇ ਰਾਜੋ ਨਰਕ, ਪਹਿਲਾਂ ਤਪ ਕਰਕੇ ਰਾਜ ਭਾਗ ਆਉਂਦਾ, ਰਾਜ ਭਾਗ ਆਉਣ ਦੇ ਨਾਲ ਮਨੁੱਖ ਅਤਿਆਚਾਰ ਕਰਨ ਲੱਗ ਜਾਂਦਾ, ਗੁਨਾਹ ਪਾਪ ਕਰਨ ਲੱਗ ਜਾਂਦਾ, ਫਿਰ ਸਿੱਧਾ ਨਰਕ ਵਿੱਚ ਜਾਂਦਾ ਹੈ, ਇਹ ਵੀ ਨਾਸਵੰਸਵੰਤੂ ਹੈ। ਫਿਰ ਖਿਆਲ ਕਰਦੇ ਵੀ ਚਲੋ ਇੰਦਰਪੁਰੀ ਦਾ ਰਾਜ ਭਾਗ ਦੇ ਦਿੰਦੇ, ਇੰਦਰ ਦੇਵਤਾ ਬਣਾ ਦਿੰਦੇ, 33 ਕਰੋੜ ਦੇਵਤੇ ਦਾ ਮਾਲਕ ਹੋਊਗਾ, ਉੱਥੇ ਹਕੂਮਤ ਚੱਲੀ। ਫਿਰ ਖਿਆਲ ਆਉਂਦਾ ਵੀ ਇਹ ਬਾਣੀ ਵਿੱਚ ਇੰਦਰਪੁਰੀ ਨੇਚਰ ਨਹੀਂ ਰਹਿਣਾ, ਇਹ ਜਿਹੜੀ ਇੰਦਰਪੁਰੀ ਹੈ ਇਹਨੇ ਵੀ ਇਹ ਚੱਲ ਨਹੀਂ ਰਹਿਣਾ ਹੈ, ਇਹਨੇ ਵੀ ਇੱਕ ਦਿਨ ਜਦੋਂ ਮਹਾਂਪਰਲੋਂ ਦਾ ਸਮਾਂ ਆਇਆ ਖਤਮ ਨਾਸਵੰਤ ਹੋ ਜਾਣਾ। ਜਦੋਂ ਇੰਦਰ ਦੀ ਪੁਰੀ ਸਵਰਗਪੁਰੀ ਨੇ ਰਹਿਣਾ ਤੇ ਇੰਦਰ ਫਿਰ ਜੇ ਉਹ ਕਿੱਥੇ ਰਹੂਗਾ, ਉਹ ਵੀ ਵਿੱਚੇ ਜਾਊ। ਇਹ ਫਿਰ ਖਿਆਲ ਕਰਦੇ ਹੈ ਵੀ ਚਲੋ ਬ੍ਰਹਮ ਲੋਕ ਦਾ, ਬ੍ਰਹਮੇ ਦਾ ਲੋਕ ਦਾ ਇਹਨੂੰ ਰਾਜ ਭਾਗ ਦਿੰਦੇ। ਫਿਰ ਖਿਆਲ ਆਉਂਦਾ ਵੀ ਉਹਨੇ ਵੀ ਚਲੇ ਜਾਣਾ ਹੈ। ਫਿਰ ਸ਼ਿਵਲੋਕ, ਇੰਦਰ ਲੋਕ ਸ਼ਿਵ ਲੋਕ ਐਬੋ ਉੱਚੇ ਤਪ ਕਰ ਬਾਹਰ ਐਬੋ, ਇੱਥੇ ਫਿਰ ਆ ਜਾਈਗਾ ਤੇ ਸ਼ਿਵਪੁਰੀ ਦਾ ਹੋਏਗਾ ਕੱਲ, ਇੱਕ ਦਿਨ ਇਹਦਾ ਵੀ ਕਾਲ ਹੋ ਜਾਣਾ, ਇਹ ਸ਼ਿਵਪੁਰੀ ਵੀ ਨਹੀਂ ਰਹਿਣੀ। ਇਸੇ ਤਰ੍ਹਾਂ ਜਿਹੜਾ ਕੋਈ ਵਿਸ਼ਨ ਲੋਕ ਹੈ, ਉਹਦਾ ਵੀ ਐਸੇ ਹੀ ਹੈ, ਉਹ ਵੀ ਨਾਸਵੰਤ ਹੈ। ਫਿਰ ਖਿਆਲ ਕਰਦੇ ਵੀ ਜੇ ਕੋਈ ਸਦਾ ਸਥਿਰ ਰਹਿਣ ਵਾਸਤੇ ਵਸਤੂ ਹੈ, ਉਹ ਹੈ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ। ਇਹ ਕਲਯੁਗ ਰਾਜ ਨਾਨਕ ਗੁਰੂ, ਗੁਰੂ ਨਾਨਕ ਸਾਹਿਬ ਦਾ ਇਹ ਕਲਯੁਗ ਵਿੱਚ ਰਾਜ ਭਾਗ ਹੈ। ਰਾਜ ਯੋਗ ਜਿਨ ਮਾਣੇ ਹੋ, ਜਿਨ੍ਹਾਂ ਨੇ ਦੋਹਾਂ ਦਾ ਆਨੰਦ ਮਾਣਿਆ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਰਹੀ ਤਖਤੇ ਨੂੰ ਦੇ ਦਈਏ। ਇਹਦੇ ਉੱਪਰ ਦੀ ਤਾਂ ਹੋਰ ਕੋਈ ਉੱਤਮ ਵਸਤੂ ਹੈ ਨਹੀਂ ਹੈ। ਇਉਂ ਖਿਆਲ ਜਿਹਾ ਕਰਕੇ ਤੇ ਗੁਰੂ ਮਹਾਰਾਜ ਨੇ ਬੈਠਿਆਂ ਬੈਠਿਆਂ ਆਪਣਾ ਗੋਡਾ ਚੁੱਕਿਆ ਹੈ ਵੀ ਇਹ ਦਰਪਾਠ ਨੇੜੇ ਆਇਆ, ਸੰਪੂਰਨਤਾ ਸਾਰ ਗੁਰੂ ਨਾਨਕ ਦੀ ਗੱਦੀ ਦੇ ਤਖ਼ਤ ਉੱਪਰ ਇਹ ਸਿੱਖ ਨੂੰ ਬਿਠਾ ਦੇਵਾਂਗੇ। ਉਧਰ ਜਦੋਂ ਸਲੋਕ ਪੜ੍ਹਨ ਲੱਗਿਆ ਹੈ ਭਾਈ ਗੋਪਾਲਾ, ਉਹਦੇ ਮਨ ਵਿੱਚ ਇਹੋ ਜਿਹਾ ਫੁਰਨਾ ਆ ਗਿਆ ਵੀ ਭਾਈ ਸੁਭਾਗਾ ਗੁਰਸਿੱਖ ਪੰਜ ਘੋੜੇ ਸਤਿਗੁਰੂ ਦੀ ਹਜ਼ੂਰੀ ਵਿੱਚ ਲੈ ਕੇ ਆਇਆ ਸੀ, ਉਨ੍ਹਾਂ ਵਿੱਚੋਂ ਇੱਕ ਤਾਂ ਗੁਰੂ ਮਹਾਰਾਜ ਨੇ ਆਪਣੇ ਕੋਲ ਅਸਵਾਰੀ ਲਈ ਰੱਖ ਲਿਆ ਹੈ, ਦੂਜਾ ਸ੍ਰੀ ਗੁਰਦਿੱਤਾ ਜੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤਾ ਹੈ, ਤੇ ਤੀਸਰਾ ਪੈਂਦੇ ਖਾਂ ਨੂੰ, ਇਸੇ ਤਰ੍ਹਾਂ ਇੱਕ ਵਿਧੀ ਚੰਦ ਨੂੰ ਬਖਸ਼ ਦਿੱਤਾ। ਇੱਕ ਹੁਣ ਤੇ ਵੇਲੇ ਵਿੱਚ ਘੋੜਾ ਖੜੋਤਾ ਬੱਕਰਾ ਵਿਹਲਾ ਵੀ ਜਦੋਂ ਮੈਂ ਪਾਠ ਪੂਰਾ ਕਰ ਸਕਿਆ ਨਾ ਮਹਾਰਾਜ ਕਣਕੇ ਮੰਗ ਵੀ ਕੀ ਮੰਗਦਾ ਹੈ। ਫਿਰ ਆਪਾਂ ਕਹਾਂਗੇ ਉਹ ਮਹਾਰਾਜ ਜਿਹੜਾ ਪੰਜਵਾਂ ਘੋੜਾ ਖੜੋਤਾ ਨਾ ਤਵੇਲੇ ਵਿੱਚ, ਉਹ ਮੈਨੂੰ ਦਿਓ ਵੀ ਉਹ ਇਹੋ ਜਿਹੇ ਘੋੜੇ ਤੇ ਚੜਨਾ ਹੈ ਤਾਂ ਕਹਿੰਦੇ ਸਵਰਗ ਲੋਕ ਦੀ ਬਹਾਰ ਹੈ, ਇਹਦੇ ਤੇ ਚੜ ਕੇ ਫਿਰ ਦੁਸ਼ਟਾਂ ਦਾ ਨਾਸ਼ ਕਰਾਂਗੇ, ਜ਼ੁਲਮ ਦਾ ਨਾਸ਼ ਕਰਾਂਗੇ। ਜੋ 1.25 ਲੱਖ ਘੋੜੇ ਵਾਲੇ ਕੀਮਤ ਦਾ ਹੈ, ਇਧਰ ਉਹ ਫੁਰਨਾ ਕਰ ਲਿਆ ਗੁਰੂ ਮਹਾਰਾਜ ਨੇ। ਫਿਰ ਜਦੋਂ ਸਮਾਪਤ ਕੀਤਾ ਕਹਿੰਦੇ ਵੀ ਆਹ ਕੀ ਕਰਨ ਨੂੰ ਬੈਠਾ, ਅਸੀਂ ਤਾਂ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦੇ ਤਖ਼ ਤੇ ਤੈਨੂੰ ਬਿਠਾਉਣ ਲਈ ਉੱਠ ਰਹੇ ਸੀ, ਤੂੰ ਆ ਨਿੱਕੀ ਜਿਹੀ ਚੀਜ਼ ਤੇ ਡਿੱਗ ਪਿਆ। ਫਿਰ ਕਹਿਣ ਲੱਗੇ ਵੀ ਤੇਰੇ ਬਸ ਦੀ ਗੱਲ ਨਹੀਂ ਹੈ, ਇਹ ਗੁਰੂ ਨਾਨਕ ਦੇ ਗੁਰਤਾ ਗੱਦੀ ਦਾ ਤਖ਼ ਜਿੱਥੇ ਜਾਣਾ ਉੱਥੇ ਜਾਣਾ ਹੈ। ਚੰਗਾ ਬਈ, ਜੋ ਤੂੰ ਮੰਗਿਆ ਹੈ ਉਹੀ ਲੈ ਲੈ। ਉਹ 1.25 ਲੱਖ ਦਾ ਘੋੜਾ ਵੀ ਕਾਠੀ ਸਿਹਤ ਮਹਾਰਾਜ ਨੇ ਬਖਸ਼ ਦਿੱਤਾ। ਨਾਲ ਬਨ ਨੂੰ ਬਚਨ ਕਹਿੰਦੇ ਵੀ ਇਹ ਤੂੰ ਸ਼ੁੱਧ ਪਾਠ ਸੁਣਾਇਆ, ਤੇਰਾ ਜਨਮ ਮਰਨ ਦਾ ਦੁੱਖ ਵੀ ਕੱਟ ਦਿੱਤਾ, ਤੈਨੂੰ ਭੋਗ ਮੋਖ ਵੀ ਬਖਸ਼ ਦਿੱਤੀ, ਇਉਂ ਸਭ ਕੁਛ ਬਖਸ਼ ਕੇ ਨਿਹਾਲ ਕਰ ਦਿੱਤਾ। ਜਾਣੀ ਜਿਹੜਾ ਸ਼ੁੱਧ ਪਾਠ ਸੁਣਾਉਂਦਾ ਉਹਨੂੰ ਇਹ ਬਖਸ਼ਿਸ਼ ਹੁੰਦੀ ਹੈ। ਹੁਣ ਅਸੀਂ ਕਈ ਵਾਰੀ ਪਾਠ ਤਾਂ ਕਰਦੇ ਹਾਂ ਬਹੁਤ ਬਹੁਤ, ਪਰ ਸ਼ੁੱਧ ਸਾਡਾ ਨਹੀਂ ਹੁੰਦਾ ਹੈ। ਉਹ ਸ਼ੁੱਧ ਜੇ ਤਾਂ ਕਿਸੇ ਤੋਂ ਸੰਥਿਆ ਲਊ ਹੋਵੇ, ਜਿਹਨੇ ਸ਼ੁੱਧ ਪਹਿਲਾਂ ਆਪ ਸੰਥਿਆ ਲੈ ਕੇ ਪਾਠ ਸ਼ੁੱਧ ਕੀਤਾ ਉਹ ਤਾਂ ਸ਼ੁੱਧ ਕਰਾ ਦੂ ਨੂੰ, ਉਹਨੇ ਆਪ ਸ਼ੁੱਧ ਕੀਤਾ ਹੁੰਦਾ ਹੈ ਤੇ ਨਾ ਸਾਡਾ ਹੀ ਸ਼ੁੱਧ ਹੁੰਦਾ, ਬਸ ਚੱਲੀ ਜਾਂਦਾ ਇਹ ਸਿਲਸਿਲਾ। ਸੁਖਮਨੀ ਵਾਲਿਆਂ ਨੇ ਤੁਸੀਂ ਸੁਣ ਲਓ, ਜਿਨ੍ਹਾਂ ਦੀਆਂ ਸੋਸਾਇਟੀਆਂ ਬਣੀਆਂ ਬਹੁਤ ਅਸ਼ੁੱਧ ਪੜਦੇ, ਪ੍ਰਭ ਕੇ ਹਰੇ ਲਾਵਾਂ, ਬਾਕੀ ਵੀ ਹੋਰ ਕੋਈ ਔਂਕੜ ਦਾ ਇਹਨਾਂ ਨੂੰ ਨੀ ਪਤਾ ਸਿਹਾਈ ਕਿਵੇਂ ਦੀ ਆਵਾਜ਼ ਕੱਢਣੀ, ਕੋਈ ਨੀ ਹੈ, ਬਸ ਜਿਵੇਂ ਚੱਲਦਾ ਚੱਲੀ ਤਰੇ ਜਾਂਦੇ ਨੇ। ਫਿਰ ਪੜ੍ਹਨ ਦਾ ਵੀ ਤਰੀਕਾ ਇਹਨਾਂ ਦਾ ਆਪਣਾ ਹੀ ਹੈ, ਅੱਧੀ ਕੁ ਤੋਂ ਕਦੇ ਪੜ੍ਹਨਗੇ, ਅੱਧੀ ਕੁ ਤੋਂ ਕਦੇ ਪੜ੍ਹਨਗੇ, ਦੂਜੇ ਚ ਪੁੱਛੋ ਸਾਰੀ ਰਗਵਣੀ ਦਾ ਨੀ ਪੜ੍ਹਦੇ, ਅੱਧੀ ਉਹ ਪੜ੍ਹਨਗੇ ਅੱਧੇ ਦੂਜੇ ਪੜ੍ਹਨਗੇ, ਇੱਕ ਤੋਂ ਇੱਕ ਨੇ ਪੜ੍ਹਨੀ ਦੂਜਿਆਂ ਨੇ ਇੱਕ ਪੜ੍ਹਨੀ। ਇਹ ਭਲੇ ਮਾਨਸੇ ਵੀ ਤੁਸੀਂ ਪੂਰਾ ਤਾਂ ਕਰੋ, ਕਹਿੰਦੇ ਸਾਡੇ ਉਹ ਮਰਜ਼ਾਦਾ ਚ ਨਾ ਰਾਗ ਚ ਨਾ ਫਰਕ ਪੈ ਜਾਏ, ਜਥੇਦਾਰੀ ਚ ਨਾ ਫਰਕ ਆ ਜੇ, ਬਾਣੀ ਦਾ ਕੋਈ ਨੀ। ਹੁਣ ਇੱਕ ਕਹੂਗਾ ਪ੍ਰਭ ਕਾ ਸਿਮਰਨ ਗਰਵ ਨਾ ਵਸੈ, ਉਹਨੇ ਚੁੱਪ ਕਰ ਜਾਣਾ, ਦੂਜੇ ਕਹਿਣਗੇ ਪ੍ਰਭ ਕਾ ਸਿਮਰਨ ਦੁਖ ਜਮ ਨਸੈ, ਉਹ ਫਿਰ ਅੱਗੇ ਕਹੂਗਾ ਪ੍ਰਭ ਕਾ ਸਿਮਰ ਕਾਲ ਪਰ ਹਰੈ, ਅੱਗੇ ਦੂਜੇ ਕਹਿਣਗੇ ਪ੍ਰਭ ਕਾ ਸਿਮਰ ਦੁਸ਼ਮਣ, ਅੱਧੀ ਛੱਡੀ ਜਾਣੀ ਅੱਧੀ ਪੜੀ ਜਾਣੀ। ਫਿਰ ਉਸੇ ਤਰ੍ਹਾਂ ਉਹ ਪ੍ਰਭ ਕੈ ਨਹੀਂ ਕਹਿਣਾ, ਉਹ ਸਾਰੇ ਕਹਿਣਗੇ ਪ੍ਰਭ ਕੇ ਸਿਮਰਨ, ਸਾਧ ਕੇ ਸੰਗ, ਬ੍ਰਹਮ ਗਿਆਨੀ ਕੇ, ਸੰਤ ਕੇ ਦੁਖਨ ਕੇ ਕੇ ਕਹਿਣਾ, ਕਹਿ ਕਿਸੇ ਨੇ ਨੀ ਕਹਿਣਾ, ਜਾਣਦੇ ਨੀ ਵੀ ਕਹਿ ਹੈਗਾ ਕੀ, ਕਾਹਦੇ ਨਾਲ ਖਾਈ ਜਾ। ਬਾਕੀ ਸਿਆਰੀਆਂ ਬਿਆਰੀਆਂ ਤਾਂ ਇਹਨਾਂ ਨੂੰ ਮਾਫ ਹੀ ਹੈ, ਉਹਨਾਂ ਦਾ ਨੀ ਕੋਈ ਖਿਆਲ, ਜਾਣੀ ਗਲਤੀਆਂ ਦੇ ਢੇਰ ਲਾ ਦਿੰਦੇ ਨੇ। ਪਰ ਕਈ ਵਾਰੀ ਐਸਾ ਹੁੰਦਾ ਵੀ ਜਿੰਨਾ ਚਿਰ ਮਨੁੱਖ ਕਿਸੇ ਤੋਂ ਸੰਥਿਆ ਕਰਦਾ ਨੀ ਨਾ, ਉਨਾ ਚਿਰ ਉਹਨੂੰ ਭੁਲੇਖਾ ਹੁੰਦਾ ਵੀ ਮੈਂ ਸ਼ਾਇਦ ਬਹੁਤ ਸ਼ੁੱਧ ਪੜ ਰਿਹਾ। ਇਹ ਤਾਂ ਮਹੱਤਰ ਨੂੰ ਹੀ ਬੜਾ ਭੁਲੇਖਾ ਸੀ, ਜਦੋਂ ਮੈਂ ਟਕਸਾਲ ਚ ਨਹੀਂ ਨਾ ਗਿਆ ਸੀ, ਮੈਂ ਇਹ ਸਮਝਦਾ ਮੇਰੇ ਵਰਗਾ ਨੀ ਕੋਈ ਪਾਠੀ। ਪਰ ਜਦੋਂ ਉਹ ਜਾ ਕੇ ਉੱਥੇ ਸੰਥਿਆ ਕਰਨ ਲੱਗੇ, ਫੇਰ ਪਤਾ ਚੱਲਿਆ ਵੀ ਆਪਾਂ ਤਾਂ ਉੱਲੂ ਦੇ ਪੱਠੇ ਹੀ ਐਵੇਂ ਗਲਤ ਬੜੀ ਗਏ, ਆਪਾਂ ਨੂੰ ਧੋਦਾ ਕੁਛ ਨੀ, ਐਵੇਂ ਹੀ ਸਰਤਾ ਚੁੱਕਿਆ ਹੋਇਆ ਸੀ ਵੀ ਬੜਾ ਵਧੀਆ ਪਾਠ ਆਪਾਂ ਕਰਦੇ ਹਾਂ, ਆਪਾਂ ਨੂੰ ਤਾਂ ਕੱਖ ਨੀ ਆਉਂਦਾ। ਇਹ ਤਾਂ ਜਦੋਂ ਕਿਸੇ ਨੇ ਸ਼ੁੱਧ ਪਾਠ ਕੀਤਾ ਨਾ, ਉਦੋਂ ਤੁਸੀਂ ਸ਼ੁੱਧ ਸੰਥਿਆ ਕਰੋਗੇ ਫੇਰ ਤੁਹਾਨੂੰ ਪਤਾ ਲੱਗੂਗਾ, ਸਿਰ ਵਾਲਾ ਮੱਥੇ ਤੇ ਹੱਥ ਮਾਰੋ ਐਵੇਂ ਗਲਤ ਪੜੀ ਗਏ। ਗਲਤ ਪੜਨ ਦਾ ਜਿਹੜਾ ਅਸਰ ਹੈ ਗਲਤ ਪੈਣਾ, ਜਿਵੇਂ ਟੀਕਾ ਜਿੰਨਾ ਮਰਜ਼ੀ ਕੀਮਤੀ ਹੋਵੇ, ਜਿਹਦਾ ਲਾਉਣ ਦਾ ਢੰਗ ਗਲਤ ਹੈ ਨਾ, ਉਹਨੇ ਅਸਰ ਗਲਤ ਕਰਨਾ। ਜੇ ਇੱਕ ਇੰਜੈਕਸ਼ਨ ਵੇਖ ਲਓ ਗਲਤ ਢੰਗ ਨਾਲ ਲਾਇਆ ਹੋਇਆ ਕਿੰਨਾ ਨੁਕਸਾਨ ਕਰਦਾ। ਇੱਕ ਹੁਣ ਨਾੜ ਚਲਾਉਣ ਵਾਲਾ ਹੁੰਦਾ, ਇੱਕ ਮਾਸੇ ਚ ਮਾਸ ਚਲਾਈ ਦੇ, ਜਾਣੀ ਉਹ ਨਾੜ ਵਾਲਾ ਮੱਸੇ ਚ ਲਾ ਦਿਓ, ਮੱਸੇ ਵਾਲਾ ਤੁਸੀਂ ਨਾੜ ਚ ਲਾ ਲਓ, ਦੋਵੇਂ ਭੋਗ ਪਾ ਦਿੰਦੇ ਤੁਹਾਡੇ ਸਾਹਮਣੇ ਵੀ ਗਲਤ ਹੈ ਨਾ। ਐਵੇਂ ਜਿਹੜੀ ਗੁਰਬਾਣੀ ਹੈ ਤਾਂ ਬਹੁਤ ਮਹਾਨ, ਪਰ ਜੇ ਇਹਨੂੰ ਗਲਤ ਪੜੇ ਨਾ, ਜਿੰਨਾ ਪੁੰਨਾ ਉਨਾ ਵੱਡਾ ਪਾਪ ਵੀ ਹੈ। ਤੇ ਫੇਰ ਜਿਹੜਾ ਗਲਤ ਪੜਦਾ ਉਹਦੇ ਤੇ ਅਸਰ ਬਹੁਤ ਮਾੜਾ ਪੈਂਦਾ ਹੈ। ਕਈ ਵਾਰੀ ਉਹ ਕਹਿੰਦੇ ਵੀ ਇੰਨੀ ਬਾਣੀ ਪੜਦੇ ਮਨ ਬੇਚੈਨ ਰਹਿੰਦਾ ਹੈ, ਮਨ ਤੇ ਕੋਈ ਅਸਰ ਨਹੀਂ ਹੈ। ਤੇ ਤੁਸੀਂ ਸਮਝ ਲਓ ਵੀ ਅਸੀਂ ਬਾਣੀ ਗਲਤ ਪੜਦੇ ਹੋਵਾਂਗੇ, ਨਹੀਂ ਤਾਂ ਇੱਕ ਓਮਕਾਰ ਜਦੋਂ ਸ਼ੁੱਧ ਕਹਿ ਗਿਆ ਮਨ ਉਦੋਂ ਹੀ ਟਿਕ ਜਾਊ। ਜਦੋਂ ਕਿਤੇ ਮੂਲ ਮੰਤਰ ਸ਼ੁੱਧ ਪੜ ਲਾਂਗੇ ਉਦੋਂ ਹੀ ਕਹਾਂਗੇ ਵੀ ਹਾਂ ਸਰਤ ਬਿਰਤੀ ਜੁੜਦੀ ਹੈ, ਮਨ ਟਿਕਦਾ। ਕਿਉਂਕਿ ਸ਼ੁੱਧ ਨੇ ਜਿਹੜਾ ਅਸਰ ਹੈ ਸ਼ੁੱਧ ਸਾਡੇ ਮਨ ਤੇ ਪਾ ਹੀ ਦੇਣਾ। ਜੋ ਸ਼ੁੱਧ ਅਸਰ ਪੈ ਗਿਆ ਸਾਡਾ ਮਨ ਸਹਿਜੇ ਸ਼ੁੱਧ ਹੋ ਜਾਣਾ। ਇਸ ਕਰਕੇ ਗੁਰੂ ਮਹਾਰਾਜ ਦੇ ਉਹ ਦਸਵੇਂ ਪਾਤਸ਼ਾਹ ਦੇ ਵੀ ਬਚਨ ਹੈ ਤੇ ਸੱਤਵੇਂ ਪਾਤਸ਼ਾਹ ਦੇ ਵੀ ਬਚਨ ਹੈ। ਸੁਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜੋ ਸ਼ੁੱਧ ਗੁਰ ਕੇਰੀ, ਪੜੈ ਮਹਾਤਮ ਲਹਿ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ। ਜਦੋਂ ਇੱਕ ਸਿੱਖ ਨੇ ਅਨੰਦਪੁਰ ਦੇ ਵਿੱਚ ਓਮਕਾਰ ਬਾਣੀ ਦਾ ਪਾਠ ਕਰਦਿਆਂ ਦਲਾਵਾਂ ਦੇ ਥਾਂ ਲਾ ਲਾ ਦਿੱਤੀ ਸੀ ਨਾ, ਕਰਤੇ ਕੀਮਤ ਕਰਤਾ ਜਾਣਾ ਹੈ, ਕਹਿ ਜਾਣਾ ਦੇ ਸਾਂ ਕੇ ਜਾਣਾ, ਗੁਰਸੂਰਾ ਕਰ ਗਿਆ ਪਾਠ। ਗੁਰੂ ਕਲਗੀਧਰ ਪਾਤਸ਼ਾਹ ਦੇ ਨੇੜੇ ਹੀ ਸੀ ਤੇ ਮਹਾਰਾਜ ਉੱਚੇ ਥਾਂ ਸੀ, ਉੱਪਰ ਬੈਠੇ ਸੀ ਮਕਾਨ ਦੇ ਕੋਠੇ ਦੇ। ਆਵਾਜ਼ ਕੰਨਾਂ ਵਿੱਚ ਪਈ ਤੇ ਆਪ ਜੀ ਨੇ ਕਿਹਾ ਵੀ ਸਿੰਘਾ ਬਾਣੀ ਸ਼ੁੱਧ ਪੜ। ਉਹ ਨਾ ਸੁਣ ਸਕਿਆ, ਮਹਾਰਾਜ ਨੇ ਫੇਰ ਕਿਹਾ ਵੀ ਬਾਣੀ ਸ਼ੁੱਧ ਕਰ, ਸ਼ੁੱਧ ਪੜ। ਜਦੋਂ ਉਹਨੇ ਨਾ ਸੁਣਿਆ ਉਹ ਦਵੱਲੀ ਤੁਰਿਆ ਜਾ ਤੇ ਭਾਈ ਆਲਮ ਸਿੰਘ ਨੂੰ ਮਹਾਰਾਜ ਨੇ ਕਿਹਾ ਵੀ ਇਹਨੂੰ ਸਮਝਾ ਬਾਣੀ ਸ਼ੁੱਧ ਪੜੇ। ਆਲਮ ਸਿੰਘ ਥੋੜਾ ਜਿਹਾ ਤੇਜ਼ ਤਰਾਰਾ ਸੀ, ਉਹਨੇ ਜਾਂਦਿਆਂ ਥੱਪੜ ਧਰਤਾ, ਮਹਾਰਾਜ ਤੈਨੂੰ ਕਹਿੰਦੇ ਬਾਣੀ ਸ਼ੁੱਧ, ਤੂੰ ਸੁਣਦਾ ਹੀ ਨੀ, ਮਹਾਰਾਜ ਵੀ ਨੀ ਸੁਣਦਾ। ਪਿਓ ਦਾ ਮਨ ਜਾ ਭੰਗ ਹੋ ਗਿਆ। ਵੇਖੋ ਬਾਣੀ ਪੜ੍ਹਦੇ ਸੀ ਥੱਪੜ ਵੱਜ ਗਿਆ, ਮਹਾਰਾਜ ਕੋਲ ਆ ਗਿਆ। ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਜਮਾਂ ਤੋਂ ਬਚਾਉਂਦੀ ਹੈ, ਜਮਾਂ ਤੋਂ ਬੜੀ ਬਜਾਊ, ਇੱਥੇ ਥੱਪੜ ਵੱਜਦੇ ਬਾਣੀ ਪੜ੍ਹਦੇ ਆ। ਗੁਰੂ ਮਹਾਰਾਜ ਕਹਿੰਦੇ ਤੂੰ ਸਾਡੇ ਮਾਰੀ ਜਾਂਦਾ ਸੀ, ਜਿਹਨੇ ਇੱਕ ਮਾਰਤਾ ਫੇਰ ਕੀ ਹੋ ਗਿਆ। ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੇ ਥੱਪੜ ਕਿਵੇਂ ਮਾਰ ਸਕਦਾ। ਗੁਰੂ ਮਹਾਰਾਜ ਕਹਿੰਦੇ ਜਿਹੜੀ ਬਾਣੀ ਗਲਤ ਪੜ੍ਹਨੀ ਨਾ, ਇਹ ਸਾਡੇ ਥੱਪੜ ਮਾਰਨਾ ਚਪੇੜ ਮਾਰਨੀ ਹੈ। ਅਸੀਂ ਤੈਨੂੰ ਆਵਾਜ਼ ਵੀ ਦਿੱਤੀ ਸੀ ਵੀ ਤੂੰ ਭਾਈ ਸ਼ੁੱਧ ਕਰਕੇ ਪੜ੍ਹ, ਪਰ ਤੇਰਾ ਇੱਧਰ ਧਿਆਨ ਨਹੀਂ ਸੀ, ਤੂੰ ਪੜ੍ਹੀ ਗਿਆ। ਇਹ ਭਾਈ ਆਲਮ ਸਿੰਘ ਨੂੰ ਕਿਹਾ ਸੀ ਵੀ ਤੂੰ ਜਾ ਕੇ ਸਮਝਾ, ਇਹਨੇ ਵੀ ਥੋੜਾ ਜਿਹਾ ਵਧੀ ਕੀ ਕਰ ਲਈ। ਉਹ ਵੀ ਕਹਿ ਸਕਦਾ ਸੀ ਇਹਨੇ ਥੱਪੜ ਮਾਰਤਾ। ਉਸ ਵੇਲੇ ਫਿਰ ਕਹਿਣ ਲੱਗੇ ਮਹਾਰਾਜ ਸ਼ੁੱਧ ਬਾਣੀ ਤਾਂ ਪੜ੍ਹੀ ਜਾ ਸਕਦੀ ਜੇ ਗੁਰਬਾਣੀ ਦੇ ਅਰਥ ਆਉਂਦੇ ਹੋਣ, ਨਹੀਂ ਤਾਂ ਮੁਸ਼ਕਲ ਹੈ। ਕਿਉਂਕਿ ਜਦੋਂ ਅਰਥ ਆਉਂਦਾ ਹੈ ਫਿਰ ਉਹ ਲਫ਼ਜ਼ ਦਾ ਪਤਾ ਲੱਗ ਜਾਂਦਾ ਵੀ ਇਹਦਾ ਉਚਾਰਨ ਇਹ ਹੋਣਾ ਹੈ। ਪਰ ਫਿਰ ਵੀ ਜਿਹੜੇ ਸੰਥਿਆ ਸੀ ਗੁਰਬਾਣੀ ਕਰ ਲਈਏ ਕਾਫ਼ੀ ਸ਼ੁੱਧ ਪਾਠ ਹੋ ਜਾਂਦਾ ਹੈ। ਪਰ ਅਰਥ ਆਉਂਦੇ ਹੁਣ ਤਾਂ ਫਿਰ ਕਹਾਂ ਪਾਈਏ। ਇਸ ਵੇਲੇ ਗੁਰੂ ਕਲਗੀਧਰ ਜੀ ਕਹਿਣ ਲੱਗੇ ਵੀ ਹੁਣ ਤਾਂ ਜੰਗ ਯੁੱਧ ਹੋ ਰਹੇ ਹੈ, ਜਦੋਂ ਕਿਤੇ ਸਮਾਂ ਵਿਹਲਾ ਹੋਇਆ ਉਦੋਂ ਯਾਦ ਕਰਾਓ, ਤੁਹਾਨੂੰ ਗੁਰਬਾਣੀ ਦੇ ਅਰਥ ਵੀ ਸੁਣਾ ਦਿਆਂਗੇ। ਉਸ ਵੇਲੇ ਉਹ ਗੁਰਸਿੱਖ ਨੂੰ ਸਮਝਾਇਆ ਵਜਾਇਆ, ਕਹਿਣ ਲੱਗੇ ਵੀ ਤਿਉਂ ਗਲਤ ਬਾਣੀ ਪੜ੍ਹ ਕੇ ਤੇ ਅਰਥ ਵੀ ਗਲਤ ਕਰੀ ਜਾ ਰਿਹਾ ਸੀ, ਅਰਥ ਦਾ ਅਨਰਥ ਕਰੀ ਜਾ ਰਿਹਾ ਸੀ। ਸੁਣਾਇਆ ਉਸਨੂੰ ਗੁਰਬਾਣੀ ਦਾ ਅਸ਼ੁੱਧ ਪਾਠ, ਕਹਿਣ ਲੱਗੇ ਵੀ ਦੇਖ ਤੂੰ ਅਸ਼ੁੱਧ ਪੜ੍ਹਦਾ ਸੀ। ਤੂੰ ਕਹਿੰਦਾ ਸੀ ਕਰਤੇ ਕੀ ਮਿਤ ਕਰਤਾ ਜਾਣਾ ਕੇ ਜਾਣਾ ਗੁਰਸੂਰਾ, ਵੀ ਕਰਤੇ ਦੀ ਜਿਹੜੀ ਮਿਤ ਮਰਜ਼ਾਦਾ ਹੈ ਉਹਨੂੰ ਜਾਂ ਤਾਂ ਕਰਤਾ ਜਾਣਦਾ ਹੈ, ਕਹਿਦਾ ਅਰਥ ਹੈ ਅਥਵਾ ਕਹਿਦਾ ਅਰਥ ਹੈ ਜਾਂ, ਵੀ ਜਾਂ ਗੁਰੂ ਗੁਰੂ ਸੂਰਵੀਰ ਜਾਣਦਾ ਕਰਤੇ ਦੀ ਮਿਰਚਾ। ਵਾਹਿਗੁਰੂ ਨੇ ਕੀ ਕਰਨਾ ਕਰਾਉਣਾ ਜਾਂ ਤਾਂ ਆਪ ਉਹ ਜਾਣਦਾ ਜਾਂ ਉਹਦਾ ਜਿਹੜਾ ਸਰੂਪ ਗੁਰੂ ਹੈ ਉਹ ਜਾਣਦਾ ਹੈ। ਆਪ ਤੋਂ ਤੇ ਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਪਤਾ ਵੀ ਵਾਹਿਗੁਰੂ ਨੇ ਕੀ ਕਰਨਾ ਹੈ, ਤੇ ਤੂੰ ਪੜ੍ਹ ਰਿਹਾ ਸੀ ਕਿ ਜਾਣਾ ਗੁਰਸੂਰਾ, ਕਿਹਦਾ ਅਰਥ ਹੈ ਵੀ ਕਿਹਾ ਕੀ, ਵੀ ਕਰਤੇ ਦੀ ਮਰਜ਼ਾਦਾ ਨੂੰ ਕਰਤਾ ਤਾਂ ਜਾਣਦਾ ਹੈ ਕਿ ਜਾਣਾ ਗੁਰਸੂਰਾ, ਗੁਰੂ ਸੂਰਵੀਰ ਕੀ ਜਾਣਦਾ, ਜਾਣੀ ਗੁਰੂ ਨੂੰ ਕੋਈ ਨਹੀਂ ਪਤਾ। ਜੇ ਗੁਰੂ ਨੂੰ ਨਹੀਂ ਪਤਾ ਤੇ ਗੁਰੂ ਕੀ ਜਣਾਊ ਕਿਸੇ ਨੂੰ, ਇਹਨੂੰ ਆਪ ਹੀ ਨਹੀਂ ਪਤਾ ਹੈ ਕਿੰਨਾ ਅਰਥ ਦਾ ਅਲਰਥ ਹੋ ਗਿਆ ਹੈ। ਇੱਕ ਲਾ ਲਾਉਣ ਨਾਲ ਇੰਨਾ ਅਰਥ ਗਲਤ ਬਣਦੇ ਵੀ ਗੁਰੂ ਗੁਰਮੁਖ ਕੁਝ ਨਹੀਂ ਜਾਣਦਾ, ਤੇ ਕਿੱਥੇ ਹੈ ਕਹਿ ਨਾਲ ਵੀ ਗੁਰੂ ਸੂਰਮਾ ਜਾਣਦਾ ਹੈ ਸਭ ਕੁਛ ਵਾਹਿਗੁਰੂ ਦੀ ਮਰਜ਼ਾਦਾ ਨੂੰ। ਤੇ ਉਹ ਤਾਂ ਸਿੱਖ ਨੇ ਇੱਕ ਲਾ ਲਾਈ ਸੀ, ਇੱਕ ਅੱਖਰ ਗਲਤ ਪੜਿਆ ਸੀ, ਇੰਨਾ ਅਨਰਥ ਹੋ ਗਿਆ। ਤੇ ਹੁਣ ਸਾਡਾ ਬਿਨਾਂ ਸੰਸਿਆ ਤੋਂ ਪਾਠ ਕਰਨ ਵਾਲਿਆਂ ਦਾ ਦੇਖ ਲਓ ਕੀ ਹਾਲ ਹੋਊਗਾ, ਸਾਡੇ ਕਿੰਨੇ ਕੁ ਭੱਜਣਗੇ। ਇਹ ਜਿੰਨੇ ਕੁ ਅਸੀਂ ਲਾਵਾਂ ਲਾਈਆਂ ਨਾ ਉਨੇ ਕੁ ਵੱਜ ਜਾਣਗੇ, ਸਾਡੇ ਵੀ ਇੱਥੇ ਨਹੀਂ ਵਜੇ ਅੱਗੇ ਜ਼ਰੂਰ ਵੱਜ ਜਾਣਗੇ। ਇਸ ਕਰਕੇ ਜਿੰਨੀ ਵੀ ਬਾਣੀ ਹੈ ਉਹ ਸਾਰੀ ਭਾਵੇਂ ਸ਼ੁੱਧ ਹੀ ਪੜ੍ਹਨੀ ਚਾਹੀਦੀ ਹੈ। ਜੇ ਸਾਡੇ ਨਹੀਂ ਸ਼ੁੱਧ ਤੇ ਸ਼ੁੱਧ ਕਰਾ ਲੈਣੀ ਚਾਹੀਦੀ ਸੰਥਿਆ ਕਰਕੇ। ਕਈ ਕਹਿੰਦੇ ਵੀ ਲਿਖੇ ਪਏ ਉਹ ਸ਼ੁੱਧ ਹੀ ਹੈ, ਨਹੀਂ ਜੇ ਜਦੋਂ ਅਸੀਂ ਸੰਥਿਆ ਕਰਾਂਗੇ ਫਿਰ ਸ਼ੁੱਧ ਆਊਗਾ। ਇੱਕ ਵਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਪਾਠ ਬੋਧ ਸਮਾਗਮ ਹੋਇਆ ਸੀ, ਉੱਥੇ ਉਹ ਸਿੰਘ ਦੱਸ ਰਿਹਾ ਸੀ, ਕਹਿੰਦਾ ਵੀ ਸੰਥਿਆ ਕੀਤੇ ਬਗੈਰ ਉਚਾਰਨ ਸ਼ੁੱਧ ਨਹੀਂ ਹੋ ਸਕਦਾ ਹੈ। ਅੱਖਰ ਭਾਵੇਂ ਅਸੀਂ ਪੂਰੇ ਲਾ ਜਾਈਏ ਪਰ ਉਚਾਰਨ ਗਲਤ ਹੋਊਗਾ। ਫਿਰ ਇੱਕ ਦੋ ਟੁਕਾਂ ਜੀਆਂ ਸੁਣਾਈਆਂ, ਕਹਿਣ ਲੱਗਿਆ ਵੀ ਵੇਖੋ ਬਾਣੀ ਵਿੱਚ ਆਉਂਦਾ ਹੈ ਕਾ ਕੀ ਮਾਈ ਕਾ ਕੋ ਬਾਪ ਨਾਮ ਤਾਰੀਖ ਝੂਠੇ ਸਭਸਾਖ। ਹੁਣ ਕਾ ਕੋ ਮਾਈ ਕਾ ਕੋ ਬਾਪ ਮੇਰਾ ਉਚਾਰਨ ਸ਼ੁੱਧ ਹੈ ਤੇ ਇਹਦਾ ਅਰਥ ਵੀ ਹੈ ਵੀ ਕਾ ਕੀ ਮਾਈ ਮਾਂ ਜਿਹੜੀ ਹੈ ਕਿਹਦੀ ਹੈ ਅਵੰਤ ਦੇ ਸਮੇਂ ਮਾਂ ਕੋਈ ਸਹਾਇਤਾ ਨਹੀਂ ਕਰਦੀ ਤੇ ਪਿਓ ਵੀ ਕਿਸੇ ਦਾ ਕੀ ਸਹਾਇਤਾ ਕਰਦਾ। ਇਹ ਤਾਂ ਨਾਮ ਤਰੀਕ ਹੈ ਸਾਰੇ ਸਾਖ ਸੰਬੰਧੀ ਝੂਠੇ ਮੂਠੇ ਐਵੇਂ ਕਹਿੰਦੇ ਚਲੋ ਇਹ ਤਾਂ ਅਰਥ ਬਣ ਗਿਆ ਵੀ ਨਾ ਮਾਂ ਕਿਸੇ ਦੀ ਨਾ ਪਿਓ ਕਿਸੇ ਦਾ ਤੇ ਪੁੱਤ ਵੀ ਕੋਈ ਮਾਂ ਪਿਓ ਦਾ ਨਹੀਂ ਸਹਾਇਤਾ ਕਰਦਾ ਹੈ। ਚਲੋ ਇੱਥੇ ਮਾਰਾ ਦੋ ਰੋਟੀਆਂ ਦੇ ਦੂ ਅੱਗੇ ਤਾਂ ਨਹੀਂ ਚੱਲੂ ਨਾਲ ਇੱਥੇ ਸਾਰੇ ਰਹਿ ਜਾਂਦੇ ਉੱਥੇ ਕੋਈ ਨਹੀਂ ਜਾਂਦਾ ਸਹਾਇਤਾ ਕਰਨ ਲਈ। ਵੀ ਇਸ ਤਰ੍ਹਾਂ ਇਹ ਬਾਣੀ ਸ਼ੁੱਧ ਦਾ ਪਾਠ ਕਾ ਕੀ ਮਾਈ ਕਾ ਕੋ ਬਾਪ ਕਰਨ ਨਾਲ ਅਰਥ ਸ਼ੁੱਧ ਤੇ ਅੱਖਰ ਹੁਣ ਇਉਂ ਵੀ ਹੈ ਵੀ ਪੜ੍ਹਦੇ ਹੀ ਕਾਕੀ ਮਾਈ ਕਾਕੋ ਬਾਪ ਕੀ ਬਣਿਆ ਅੱਖਰ ਤਾਂ ਪੂਰੇ ਹੀ ਲੱਗਿਆ ਨਾ ਵੀ ਕਾਕੀ ਮਾਈ ਮਾਂ ਹੈ ਮਾਂ ਕਾਕੀ ਹੈ ਪਿਓ ਕਾਕਾ ਹੈ ਇਹੀ ਅਰਥ ਬਣੇ ਨਾ ਵੀ ਕਾਕੀ ਮਾਈ ਮਾਂ ਕਾਕੀ ਪਿਓ ਕਾਕਾ ਕੋਈ ਨੀ ਉਚਾਰਨ ਇੰਨਾ ਫਰਕ ਗਿਆ ਡੈਸ ਲਾ ਕੇ ਜੇ ਉਚਾਰਨ ਕਰਾਂਗੇ ਕਾ ਕੀ ਮਾਈ ਕਾ ਕੋ ਬਾਗ ਅਰਥ ਬਣੂਗੀ ਮਾਂ ਕਿਸ ਦੀ ਹੈ ਪਿਓ ਕਿਸ ਦਾ ਕੋਈ ਕਿਸੇ ਦਾ ਹੈ ਹੀ ਨਹੀਂ ਸਭ ਆਪੋ ਆਪਣੇ ਮਤਲਬ ਹੀ ਹੈ ਅੰਤ ਦੇ ਵੇਲੇ ਕਿਸੇ ਦਾ ਕੋਈ ਸਹਾਇਕ ਨਹੀਂ ਉਹ ਸਾਡੇ ਸਾਹਮਣੇ ਹੈ ਅਸੀਂ ਤਿਣਕੇ ਤੋੜਦੇ ਹਾਂ ਜਿੱਤਰ ਆਇਆ ਤਿੱਤਰ ਗਸ਼ਤੀ ਕਹਿੰਦੇ ਵੀ ਜਿਸਨੂੰ ਇੱਧਰ ਚਲਾ ਜਾ ਸਾਡਾ ਨਹੀਂ ਤੋਂ ਕੋਈ ਲੱਗਦਾ ਹੈ ਐਵੇਂ ਦੋ ਚਾਰ ਦਿਖਾਵਾ ਜਿਹਾ ਕਰਕੇ ਰੋ ਪਿੱਟ ਕੇ ਹੜ ਫੁੱਟ ਜਾਂਦੇ ਅਸੀਂ ਬਾਕੀ ਤਾਂ ਨਹੀਂ ਸਾਡੇ ਵਿੱਚੋਂ ਨਾਲ ਕੋਈ ਜਾਂਦਾ ਨਾ ਨਾ ਪਿਓ ਨਾ ਮਾਂ ਨਾ ਹੋਰ ਕੋਈ ਸਾਖ ਸੁਣਦੀ ਇੱਥੇ ਰਹਿੰਦੇ ਵੀ ਐਵੇਂ ਝੂਠੇ ਹੈ ਸਾਖ ਸੁਣਦੀ ਪਰ ਇਹਨਾਂ ਨੂੰ ਸਾਰੀ ਜ਼ਿੰਦਗੀ ਆਪਣੇ ਹੈ ਸਾਡੇ ਹੈ ਕਹਿੰਦਾ ਕਹਿੰਦਾ ਇਹ ਮਰ ਜਾਂਦਾ ਹੈ। ਇਸ ਤਰ੍ਹਾਂ ਦੇ ਉਹਨੇ ਕਾਫੀ ਤਖਾ ਸੁਣਾਈਆਂ ਸੀ ਇੱਕੋ ਫਰੀਦ ਸਾਹਿਬ ਜੀ ਦਾ ਸਲੋਕ ਵਿੱਚੋਂ ਪੜਾਇਆ ਉਹ ਤਾਂ ਫਿਰ ਹੱਦ ਹੀ ਕਰਤੀ ਕਹਿੰਦੇ ਵੀ ਲੋ ਵੀ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਵੀ ਪਾਠ ਤਾਂ ਸ਼ੁੱਧ ਹੈ ਨਾ ਵੀ ਮੈਨੂੰ ਭੁਲੇਖਾ ਪੱਗਦਾ ਹੈ ਵੀ ਮੱਥਾ ਟੇਕਣ ਲੱਗਿਆ ਕਿਤੇ ਧਰਤੀ ਤੇ ਲੱਗ ਕੇ ਮਿੱਟੀ ਘਟੇ ਨਾਲ ਮੇਰੀ ਪੱਗ ਨਾ ਮੈਲੀ ਹੋ ਜਾਏ ਵੀ ਕਿਉਂ ਹੀ ਖੜੇ ਸੱਤ ਮਾਰਦੇ ਪੱਗ ਨੂੰ ਨਾ ਮਾਰ ਕੇ ਮਿੱਟੀ ਲੱਗ ਜਾਏ ਮੱਥਾ ਟੇਕਣ ਲੱਗੇ ਵੀ ਜਾਣੀ ਪੱਗ ਬਚਾਉਂਦੇ ਹੈ ਤੇ ਕਹਿਲਾ ਰੂਹ ਨਾ ਜਾਣੀ ਵੀ ਸਿਰਪੀ ਮਿੱਠੀ ਏ ਜਿਹੜਾ ਭੁੱਲਿਆ ਹੋਇਆ ਜੀ ਮੂਰਖ ਕਹਿੰਦੇ ਇਹ ਨਹੀਂ ਜਾਣਦਾ ਹੈ ਵੀ ਤੂੰ ਤਾਂ ਪੱਗ ਤੋਂ ਮਿੱਟੀ ਲੰਦਰ ਦੱਸਦਾ ਇਹਨਾਂ ਮਿੱਟੀ ਨੇ ਸਾਰੇ ਸਰੀਰ ਨੂੰ ਖਾਣਾ ਇਹ ਸਵਾਹ ਬਣ ਕੇ ਮਿੱਟੀ ਚ ਹੀ ਰਲਣਾ ਸਾਰਾ ਸਰੀਰ ਤੂੰ ਕਾਹਦਾ ਭੁਲੇਖ ਵੀ ਇਹ ਮਿੱਟੀ ਨਾ ਲੱਗ ਜਾਏ ਤੇ ਤਾਂ ਰਲਣਾ ਹੀ ਮਿੱਟੀ ਚ ਹੈ ਰੀਤ ਸਾਹਿਬ ਕਹਿੰਦੇ ਵੀ ਤੈਨੂੰ ਭੁਲੇਖਾ ਹੈ ਵੀ ਪੱਗ ਨਾ ਮੈਲੀ ਹੋ ਜਾਏ ਉਹ ਟੂਟੀ ਵਾਲੀ ਬੰਨੀ ਹੁੰਦੀ ਨਾ ਲੱਗਦੀ ਪੂਰੇ ਕਰਕੇ ਪੁੱਛਾਉਂਦੇ ਵੀ ਇਹ ਨਾ ਮੈਲੀ ਹੋ ਜਾਏ ਨਾ ਮਿੱਟੀ ਨਾ ਲੱਗ ਜਾਏ ਕਿਤੇ ਵੇ ਨੀ ਪੂਰਖ ਜਾਣਦਾ ਵੀ ਇਹ ਤਾਂ ਸਾਰਾ ਸਰੀਰ ਮਿੱਟੀ ਨੇ ਕਹਿਣਾ ਇਹਦੇ ਵਿੱਚ ਹੀ ਰਹਿਣਾ ਕਹਿੰਦੇ ਹੁਣ ਮੈਂ ਭੁਲਾਵਾ ਪੱਗਦਾ ਵੀ ਇਹ ਸ਼ੁੱਧ ਪਾੜ ਤੇ ਸ਼ੁੱਧ ਹੱਥ ਕਰ ਗਈ ਕਹਿੰਦੇ ਦੂਜਾ ਜਿਹੜਾ ਆਪੇ ਬਣੇ ਗ੍ਰੰਥੀ ਹੈ ਉਹਨਾਂ ਦਾ ਸੁਣ ਲਓ ਕਹਿੰਦੇ ਮੈਂ ਭੋਲਾ ਬਾਪ ਗਦਾ ਅੱਖਰ ਪੂਰੇ ਲੱਗ ਗਏ ਮੈਂ ਬਾਪ ਗਦਾ ਅੱਖਰ ਚ ਕੋਈ ਨੀ ਫਰਕ ਪਰ ਉਚਾਰਨ ਵਿੱਚ ਬਿਨਾਂ ਸੰਤ ਇੰਨਾ ਫਰਕ ਪੈ ਗਿਆ ਹੈ। ਇਸ ਤਰ੍ਹਾਂ ਇੱਕ ਹੋਰ ਉਸਨੇ ਸੁਣਾਇਆ ਕਹਿੰਦੇ ਵੀ ਆਪੇ ਬਣੇ ਗ੍ਰੰਥੀਆਂ ਇਹ ਪਾਠ ਵੀ ਸ਼ੁੱਧ ਪੜਨ ਵਾਲਾ ਜੀ ਨੇ ਸੰਥਿਆ ਕਿ ਉਹ ਨਹਿ ਕੀਮ ਕੀਮ ਕੀ ਮਾਈ ਵੀ ਇਉਂ ਕਰਨ ਨਾਲ ਉਹਦਾ ਅਰਥ ਸ਼ੁੱਧ ਬਣ ਗਿਆ ਤੇ ਦੂਜੇ ਪਾਠ ਵਿੱਚ ਜੇ ਆਪੇ ਅਸੀਂ ਪੜੇ ਹੋਏ ਆਪੇ ਗ੍ਰੰਥੀ ਬਣੇ ਆ ਆਪੇ ਨਿਤਨੇਮੀ ਹੈ ਫਿਰ ਪੜ ਨਹਿ ਕੀ ਮੱਕੀ ਮੱਕੀ ਮਾਈ ਅੱਖਰ ਪੂਰੇ ਲੱਗ ਗਏ ਹੈ ਕੋਈ ਨਹੀਂ ਰਿਹਾ ਹੈ। ਤੇ ਦੇਖ ਲਓ ਕਿੰਨਾ ਬਣ ਗਿਆ ਗਲਤ। ਨਹਿ ਨਹਿ ਕੀ ਮੱਕੀ ਮੱਕੀ ਮਾਈ, ਇਹੋ ਜਿਹੇ ਉਹਨੇ ਕਈ ਪਾਠ ਸਟੇਜ ਤੇ ਖੜ ਕੇ ਸੁਣਾਏ ਵੀ ਅਸੀਂ ਦਵੱਲੀ ਤੁਰੇ ਜਾਂਦੇ ਹਾਂ, ਅੱਖਰ ਪੂਰੇ ਲਾਏ। ਮਹਾਰਾਜ ਨੇ ਕਿਹਾ ਅੱਖਰ ਲਿਖੇ ਸੇ ਹੀ ਗਾਵਾਂ। ਕਹਿੰਦੇ ਜੀ ਜੋ ਅੱਖਰ ਲਿਖੇ ਅਸੀਂ ਤਾਂ ਪੂਰੇ ਕਰ ਦਿੰਦੇ ਹਾਂ, ਇਹ ਨਹੀਂ ਪਤਾ ਗਲਤ ਪੜ੍ਹਦੇ, ਪਤਾ ਨਹੀਂ ਮੈਨੂੰ ਸ਼ਰਤ ਪੜ੍ਹਦੇ, ਅੱਖਰ ਨਹੀਂ ਕੋਈ ਛੱਡਦੇ। ਠੀਕ ਅੱਖਰ ਨਹੀਂ ਛੱਡਦੇ ਪਰ ਪੜ੍ਹਦੇ ਅਰਥ ਸੰਥਿਆ ਤੇ ਮੈਨੂੰ ਸਾਰੇ ਗਲਤ ਹੈ। ਉਹ ਕਿੱਥੇ ਦੇਸ ਲੈਣਾ, ਕਿੱਥੇ ਇਕੱਠਾ ਪਾਠ ਕਰਨਾ, ਕਿੱਥੇ ਕੱਸ ਕੇ ਕਰਨਾ ਹੈ, ਕਿੱਥੇ ਥੋੜਾ ਢਿੱਲਾ ਕਰਨਾ ਹੈ, ਕਿੱਥੇ ਪਰ ਛੇਦ ਕਰਕੇ ਕਰਨਾ ਹੈ, ਇਹ ਜਦੋਂ ਸੰਥਿਆ ਕਰਾਂਗੇ ਫਿਰ ਪਤਾ ਚੱਲੂਗਾ। ਇਹ ਭਾਈ ਗੋਪਾਲਾ ਜੀ ਇੱਕੋ ਇੱਕ ਸੀਮਦਾਨ ਵਿੱਚ ਨਿਕਲੇ ਜਿਨ੍ਹਾਂ ਨੇ ਸ਼ੁੱਧ ਗੁਰੂ ਜਪਜੀ ਸਾਹਿਬ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਇਆ ਤੇ ਮਹਾਰਾਜ ਨੇ ਦੇਖ ਲਓ ਵੀ ਇਹ ਸ਼ੁੱਧ ਬਾਣੀ ਪੜਨ ਦਾ ਫਲ ਵੀ ਉਹਨੂੰ ਗੁਰਤਾ ਗੱਦੀ ਤੇ ਤਖ਼ਤ ਤੇ ਬਿਠਾਉਣ ਲਈ ਤਿਆਰ ਸੀ। ਇੰਨਾ ਪੁੰਨ ਜਪਜੀ ਬਾਣੀ ਦਾ ਤਾਂ ਬੇਅੰਤੀ ਫਲ ਹੈ। ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਬੋਲੀ ਰਚ ਕੇ ਫਿਰ ਜਪਜੀ ਬਾਣੀ ਦਾ ਮਹਾਤਮ ਜਨਾਇਆ ਵੀ ਇੱਕ ਇੱਕ ਪੌੜੀ ਤੇ ਇਸ਼ਨਾਨ ਕਰਕੇ ਇੱਕ ਜਪਜੀ ਦਾ ਪਾਠ ਕਰ ਲਏ, ਇੱਕ ਲੱਖ ਜੋਨੀ ਜਿਹੜੀ ਹੈ ਉਹਦਾ ਨਾਸ ਹੋ ਜਾਏ, ਇੱਕ ਲੱਖ ਜੋਨੀ ਨਹੀਂ ਭੋਗਣੀ ਪਊਗੀ। ਫਿਰ ਦੂਜੀ ਪੌੜੀ ਤੇ ਦੂਜਾ ਪਾਠ ਕਰ ਲਏ, ਫਿਰ ਇੱਕ ਲੱਖ ਜੋਨੀ ਹੋਰ ਕੱਟੀ ਜਾਏਗੀ, 84 ਲੱਖ ਜੋਨੀ ਹੈ। ਤੇ ਜਿਹੜਾ 84 ਪਾਠ ਇੱਕ ਇੱਕ ਪੌੜੀ ਤੇ ਬੈਠ ਕੇ 84 ਵਾਰੀ ਇਸ਼ਨਾਨ ਕਰਦਾ ਉਹਦੀ ਜਪਜੀ ਬਾਣੀ 84 ਲੱਖ ਜੋਨੀ ਕੱਟ ਦਿੰਦੀ ਹੈ। ਫਿਰ ਜਿੱਥੇ ਉਹ ਸੰਨ ਸਾਹਿਬ ਗੁਰਦੁਆਰਾ ਬਣਿਆ ਉੱਥੇ ਤਹਾਦੀ ਮੁਕਾਤੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੇ ਇੱਥੇ ਇਸ਼ਨਾਨ ਸਰੋਵਰ ਵਿੱਚ ਕਰਕੇ ਇੱਕ ਜਪਜੀ ਦਾ ਪਾਠ ਕਰਕੇ ਤੇ ਫਿਰ ਅਰਦਾਸ ਕਰਕੇ ਇਹ ਸੰਨ ਵਿੱਚ ਜੀ ਨਿਕਲ ਜਾਏ। ਬਸ ਕਹਿੰਦੇ ਇੱਕ ਜਪਜੀ ਸਾਹਿਬ ਦੇ ਨਾਲ ਹੀ ਉਹਦੀ 84 ਕੱਟੀ ਜਾਏਗੀ, ਇੰਨਾ ਫਲ। ਪਰ ਉਹ ਪੜ੍ਹਨ ਦਾ ਸ਼ੁੱਧ ਦਾ ਫਲ ਹੈ, ਸ਼ੁੱਧ ਪੜ੍ਹਨਾ ਚਾਹੀਏ। ਉਹ ਜਿਵੇਂ ਭਾਈ ਗੋਪਾਲਾ ਜੀ ਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਘੋੜਾ ਵੀ ਦੇ ਤਾ, ਬਸਤਰ ਵੀ ਦੇ ਤੇ, ਗਹਿਣੇ ਵੀ ਦੇ ਤੇ, ਖੁੱਲੀ ਮਾਇਆ ਵੀ ਦੇ ਤੀ, ਭੋਗ ਮੋਖ ਵੀ ਦੇ ਤੀ, ਜਨਮ ਮਰਨ ਵੀ ਉਹਦਾ ਘੱਟ ਦਿੱਤਾ। ਸੋ ਆਪਾਂ ਕੱਲ ਸਾਰਾ ਪ੍ਰਸੰਗ ਸੁਣਿਆ ਸੀ ਬਾਣੀ ਦੇ ਸ਼ੁੱਧ ਪੜਨ ਵਾਲਾ। ਅਜੇ ਅੱਗੇ ਪ੍ਰਸੰਗ ਆਉਂਦਾ ਹੈ, ਉਹ ਸਾਰੇ ਹੀ ਸੁਣੀਏ ਮਨ ਲਾ ਕੇ।
ਹਾਏ ਅਕੋਰ ਗਨ ਦੇ ਕਰ,
ਪੱਛਮ ਦੀ ਤਰਫ ਜਿਹੜੀ ਸੰਗਤ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਚੱਲ ਕੇ ਆਈ ਸੀ, ਜਿਨ੍ਹਾਂ ਵਿੱਚ ਪੁਰਸ ਭਾਗਾ ਗੁਰਸਿੱਖ 5 ਘੋੜੇ ਲੈ ਕੇ ਆਇਆ ਸੀ, ਭੇਟਾ ਕਰਕੇ ਗਿਆ ਸੀ, ਘੋੜੇ ਆਦਿਕ ਭੇਟਾ ਦੇ ਕਰਕੇ
ਸੰਗਤ ਗਈ ਵਿਸਾਲ।
ਸਿੱਖ ਸੰਗਤ ਕਹਿੰਦੇ ਉਹ ਚਲੀ ਗਈ ਹੈ,
ਜਾਏ ਸ਼ਨਾਨੇ ਸੁਧਾ ਸਰ,
ਉੱਥੋਂ ਨਹੀਂ ਮੁੜ ਗਏ ਹਨ। ਕਹਿੰਦੇ ਹਰਗੋਬਿੰਦਪੁਰੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਵੀ ਇਹ ਸੰਗਤ ਨੇ ਇਸ਼ਨਾਨ ਕੀਤੇ ਹਨ।
ਦੇਖਤ ਭਏ ਨਿਹਾਲ,
ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਗੁਰੂ ਕੇ ਸਿੱਖ ਸੇਵਕ ਨਿਹਾਲੋ ਨਿਹਾਲ ਹੋ ਗਏ।
ਚੌਪਈ ਤੀਰਥ ਤਰਨ ਤਾਰਨ ਪੁੰਨ ਗਏ,
ਅੰਮ੍ਰਿਤ ਸਰੋਵਰ ਤੋਂ ਬਾਅਦ ਹਰਿਮੰਦਰ ਵਿੱਚ ਮੱਥਾ ਟੇਕ ਕੇ ਉਦੋਂ ਅੱਗੇ ਫਿਰ ਤਰਨ ਤਾਰਨ ਸਾਹਿਬ ਜਿਹੜਾ ਮਹਾਨ ਤੀਰਥ ਹੈ ਉਧਰ ਨੂੰ ਇਹ ਸੰਗਤ ਦੇ ਸਿੱਖ ਚਲੇ ਗਏ।
ਤਹਾ ਇਸ਼ਨਾਨ ਕਰਤ ਸਭ ਭਏ,
ਸ਼ਬਦੀ ਤਰਫੋਂ ਗੁਰਸਿੱਖ ਆਏ ਸੀ, ਸਾਰਿਆਂ ਨੇ ਤਰਨ ਤਾਰਨ ਸਰੋਵਰ ਚ ਇਸ਼ਨਾਨ ਕੀਤੇ, ਟੁੱਬੇ ਲਾਏ।
ਤਹ ਸੰਗਤ ਨੇ ਹਿਰਦੇ ਵਿਚਾਰਾ,
ਉੱਥੇ ਤਰਨ ਤਾਰਨ ਸਰੋਵਰ ਵਿਚ ਇਸ਼ਨਾਨ ਕਰਕੇ ਮਹਾਰਾਜ ਦੇ ਅਸਥਾਨ ਤੇ ਮੱਥਾ ਟੇਕ ਕੇ ਸੰਗਤ ਨੇ ਫਿਰ ਆਪੋ ਵਿਚ ਹੀ ਉਹ ਸੋਚ ਵਿਚਾਰ ਕੀਤੇ ਰੱਖਿਆ ਸਲਾਹ ਮਸ਼ਵਰਾ ਕੀਤਾ ਹੈ।
ਬਿਰਧ ਸਾਹਿਬ ਗੁਰ ਸਿੱਖ ਉਦਾਰਾ।
ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਮਹਾਨ ਸ੍ਰੇਸ਼ਟ ਗੁਰ ਸਿੱਖ ਹੈ।
ਜਿਸ ਕੋ ਬਚਨ ਪਾਏ ਗੁਰ ਜਨਮੇ।
ਜਿਸ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੋਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ।
ਸ੍ਰੀ ਹਰਗੋਬਿੰਦ ਬਿਦਤ ਸਬਨ ਮੇ।
ਸਾਡੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੈ, ਦਰਸ਼ਨ ਦੇ ਰਹੇ ਹੈ। ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ ਹੀ ਹੋਏ ਹਨ।
ਇਹਾ ਨਿਕਟ ਤਿਸ ਦਰਸ਼ਨ ਕਰੋ।
ਆਪੋ ਵਿੱਚ ਸੰਗਤ ਮਸ਼ਵਰਾ ਕਰੇ। ਇੱਥੇ ਬਾਬਾ ਬੁੱਢਾ ਸਾਹਿਬ ਭੀੜ ਵਿੱਚ ਰਹਿ ਗਏ ਹੈ, ਆਪਾਂ ਉਹਨਾਂ ਦੇ ਵੀ ਦਰਸ਼ਨ ਕਰ ਚੱਲੋ।
ਜਾਨੋ ਤਿਸੈ ਗੁਰੂ ਸਮਸਰੋ।
ਬਾਬਾ ਬੁੱਢਾ ਸਾਹਿਬ ਵੀ ਕੋਈ ਘੱਟ ਨਹੀਂ ਹੈ, ਉਹ ਤਾਂ ਸਤਿਗੁਰੂ ਦੇ ਤੁਲੀ ਜਾਣ ਲਓ।
ਇਮ ਮਸਲਤ ਕਰ ਸੰਗਤ ਗਈ।
ਇਸ ਤਰ੍ਹਾਂ ਦੀ ਸੰਗਤ ਸਲਾਹ ਕਰਕੇ ਬਾਬਾ ਬੁੱਢਾ ਸਾਹਿਬ ਦੀ ਭੀੜ ਵੱਲ ਨੂੰ ਸੰਗਤ ਚਲੀ ਗਈ।
ਭੀੜ ਗੁਰੂ ਕੇ ਜਹ ਸੁਧ ਗਈ। ਭੀੜ ਗੁਰੂ ਕੇ ਜਹ ਸੁਧ ਲਈ।
ਹਾਂ, ਜਿੱਥੇ ਬਾਬਾ ਗੁਰੂ ਕੀ ਭੀੜ ਕਿਹਾ ਜਾਂਦਾ, ਅੱਜ ਕੱਲ੍ਹ ਹੁਣ ਬਾਬਾ ਬੁੱਢਾ ਸਾਹਿਬ ਦੀ ਭੀੜ ਉਸ ਨੂੰ ਕਿਹਾ ਜਾਂਦਾ, ਕਿਉਂਕਿ ਇਹ ਤਾਂ ਗੁਰੂ ਕੀ ਭੀੜ ਸੀ। 84 ਪਿੰਡਾਂ ਦਾ ਇਲਾਕਾ, ਇੱਥੇ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਨਜ਼ਰਸਾਨੀ ਕਰਦੇ ਸੀ। ਇਹਨਾਂ ਨੂੰ ਸਾਰਾ ਜ਼ਿਮੀਦਾਰ ਲੋਕ ਆ ਕੇ ਉਹ ਮਾਬਲਾ ਮੁਬਲਾ ਦਿਆ ਕਰਦੇ ਸਨ। ਇਕੱਠਾ ਕਰਕੇ ਬਾਬਾ ਬੁੱਢਾ ਸਾਹਿਬ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪੁਜਾ ਦਿਆ ਕਰਦਾ ਸੀ। ਇਸ ਤਾਂ ਇਹਦਾ ਪਹਿਲਾ ਨਾਮ ਸੀ ਗੁਰੂ ਕੀ ਭੀੜ। ਅੱਜ ਕੱਲ ਹੁਣ ਬਾਬਾ ਬੁੱਢਾ ਸਾਹਿਬ ਦੀ ਭੀੜ ਕਿਹਾ ਜਾ ਰਿਹਾ ਹੈ। ਇਹ ਗੁਰੂ ਕੇ ਬੂੜ ਦੀ ਜਾ ਜਿੱਥੇ ਸੀ ਉਹਦੀ ਖਬਰ ਲਾਈ ਹੈ, ਪਾ ਉੱਥੇ ਨੂੰ ਗਏ ਹਨ।
ਆਗੇ ਬ੍ਰਿਧ ਭਾਈ ਗੁਰਦਾਸ।
ਸੰਗਤ ਦੇ ਜਾਣ ਤੋਂ ਪਹਿਲਾਂ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ
ਦੋਨਾਂ ਬੈਠੇ ਗਿਆਨ ਪ੍ਰਕਾਸ਼।
ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੋਵੇਂ ਬੈਠੇ ਹੈ। ਗਿਆਨ ਸਰੂਪ ਜਿਹੜਾ ਵਾਹਿਗੁਰੂ ਦਾ ਵਿਚਾਰ ਵਟਾਂਦਰਾ ਕਰ ਰਹੇ ਆ ਪ੍ਰਗਟ ਪ੍ਰਤੱਖ ਹੀ।
ਸਭਨ ਉਪਾਇਨ ਧਾਰ ਧਾਰ ਬੰਦੇ।
ਜਿੰਨੀ ਸੰਗਤ ਗਈ ਸੀ ਸਭ ਨੇ ਆਪੋ ਆਪਣੀਆਂ ਪੇਟਾਵਾਂ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੱਥਾ ਟੇਕਿਆ ਹੈ।
ਦਰਸ਼ਨ ਲੈ ਕਰ ਰਿਦੇ ਆਨੰਦੇ।
ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਲੈ ਕੇ ਬੜੇ ਆਨੰਦ ਖੁਸ਼ ਹੋਏ ਹਨ।
ਦਈ ਪ੍ਰਦਕਸ਼ਨਾ ਸਨਮੁਖ ਬੈਸੇ।
ਬਾਬਾ ਬੁੱਢਾ ਸਾਹਿਬ ਦੀਆਂ ਪਰਿਕਰਮਾ ਕੀਤੀਆਂ ਹਨ ਤੇ ਸਾਹਮਣੇ ਹੋ ਕੇ ਹੱਥ ਜੋੜ ਕੇ ਬੈਠ ਗਏ ਨੇ।
ਤਬ ਭਾਈ ਬੂਝੇ ਸਭ ਐਸੇ।
ਜਦੋਂ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਸਾਰਿਆਂ ਤੋਂ ਪੁੱਛਿਆ ਹੈ,
ਕਹਤੇ ਆਏ ਕਹਾਂ ਪਿਆਨੇ।
ਇਹ ਤੁਸੀਂ ਸੰਗਤ ਜੀ ਕਿੱਥੋਂ ਆਏ ਆ ਤੇ ਕਿੱਥੇ ਨੂੰ ਜਾ ਰਹੇ ਹੋ?
ਸੁਣ ਸੰਗਤ ਸੁਭ ਵਾਕ ਬਖਾਨੇ।
ਭਾਈ ਗੁਰਦਾਸ ਜੀ ਤੋਂ ਸੁਣ ਕੇ ਸੰਗਤਾਂ ਨੇ ਬੜੇ ਚੰਗੇ ਬਚਨ ਕਹੇ।
ਤੀਰ ਬਿਪਾਸਾ ਗ੍ਰਾਮ ਰੋਹੇਲਾ।
ਭਾਈ ਗੁਰਦਾਸ ਜੀ ਬਿਆਸਾ ਨਦੀ ਦੇ ਕਿਨਾਰੇ ਉੱਪਰ ਇੱਕ ਹੇਲਾ ਨਾਮ ਦਾ ਛੋਟਾ ਜਿਹਾ ਪਿੰਡ ਹੈ।
ਸ੍ਰੀ ਹਰਗੋਬਿੰਦ ਗੁਰੂ ਸੁਹੇਲਾ।
ਸੁਭਾਏ ਮਾਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜੋ ਮਹਾਨ ਹੀ ਸੁਖ ਦੇਣ ਵਾਲੇ ਹਨ।
ਤੇਹਾ ਮਚਿਓ ਅਧਿਕ ਸੰਗਰਾਮ।
ਭਾਈ ਗੁਰਦਾਸ ਜੀ ਉਸ ਰੋਹੇਲੇ ਪਿੰਡ ਵਿਚ ਬੜਾ ਭਾਰੀ ਜੰਗ ਜੁਦ ਮਚਿਆ।
ਤੁਰਕ ਹਜ਼ਾਰੋਂ ਗੇ ਜਮਤਾ ਮੂੰਹ।
ਇੱਕ ਨੀ ਦੋ ਨੀ ਹਜ਼ਾਰਾਂ ਮੁਸਲੇ ਜਵਾਂ ਦੇ ਘਰ ਮਰ ਕੇ ਚਲੇ ਗਏ।
ਤਿੰਨ ਦਰਸ਼ਨ ਕਰ ਇਤ ਦਿਸ਼ ਆਏ।
ਉੱਥੇ ਰੋਹੇਲੇ ਨਗਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਰਹਿ ਰਹੇ, ਉਹਨਾਂ ਦੇ ਦਰਸ਼ਨ ਕਰਕੇ ਹੇ ਭਾਈ ਗੁਰਦਾਸ ਜੀ ਅਸੀਂ ਇਧਰ ਨੂੰ ਆ ਗਏ।
ਰਾਵਰ ਕੇ ਦਰਸ਼ਨ ਅਬ ਪਾਏ।
ਆਪ ਜੀ ਦੇ ਅਸੀਂ ਸੰਗਤ ਨੇ ਦਰਸ਼ਨ ਪਾਏ।
ਸਰਬ ਪ੍ਰਸੰਗ ਸੁਣਿਓ ਹਰ ਖਾਏ।
ਸਾਰਾ ਪ੍ਰਸੰਗ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਸੁਣਿਆ, ਬੜੇ ਖੁਸ਼ ਹੋਏ।
ਸੰਗਤ ਕੋ ਬਾਰ ਦੇ ਤ੍ਰਿਪਤਾਏ।
ਸੰਗਤਾਂ ਨੂੰ ਤਰ੍ਹਾਂ ਤਰ੍ਹਾਂ ਦੇ ਬਰ ਦੇ ਕੇ ਤ੍ਰਿਪਤ ਕੀਤਾ ਹੈ।
ਕੌਣ ਸੰਗਤ ਨਿਜ ਥਾਨ ਪਿਆਨੀ।
ਜਿਹੜੀ ਸੰਗਤ ਆਪਣੇ ਥਾਂ ਟਿਕਾਣਿਆਂ ਨੂੰ ਚਲੀ ਗਈ,
ਬ੍ਰਿਧ ਨੇ ਬਾਹਰੋਂ ਗਿਰਾ ਬਖਾਨੀ।
ਸੰਗਤ ਦੇ ਜਾਣ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਬਚਨ ਬਾਣੀ ਕਿਹਾ,
ਸੁਣ ਗੁਰਦਾਸ ਬੀਤੀ ਬਹੁ ਬੇਰੇ।
ਭਾਈ ਗੁਰਦਾਸ, ਮੇਰਾ ਬਚਨ ਸੁਣ ਕਾਫੀ ਸਮਾਂ ਬੀਤ ਗਿਆ ਹੈ।
ਸ੍ਰੀ ਹਰਗੋਬਿੰਦ ਦਰਸ਼ਨ ਹੇਰੇ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਦਾਰ ਕੀਤੇ ਤੋਂ ਬਗੈਰ
ਕਰਿਓ ਸੁਦਾ ਸਰ ਰਣ ਰਿਪ ਮਾਰੇ।
ਭਾਈ ਸਾਹਿਬ, ਭਾਈ ਗੁਰਦਾਸ ਜੀ ਪਹਿਲਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਵਿਖੇ ਲੋਹਗੜ੍ਹ ਵਾਲੇ ਕਿਲਾ ਜੰਗ ਕੀਤਾ ਸੀ, ਬੜੇ ਦੁਸ਼ਟ ਮਾਰੇ।
ਤਹਾਂ ਜਾਏ ਪੁਨ ਆਦਿਕ ਸੰਘਾਰੇ।
ਉੱਥੇ ਰਹਿਲੇ ਪਿੰਡ ਜਾ ਕੇ ਤਾਂ ਅੱਗੇ ਨਾਲੋਂ ਵੀ ਜਿਆਦਾ ਮਾਰੇ। ਇੱਥੇ ਤਾਂ 7,000 ਦਾ ਭੋਗ ਹੈ, ਇੱਥੇ 14,000 ਮਾਰ ਦਿੱਤੇ।
ਆਪ ਦਰਸ਼ਨ ਕਰਨੋ ਬਨ ਆਵੇ।
ਭਾਈ ਗੁਰਦਾਸ, ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਸਾਨੂੰ ਦਰਸ਼ਨ ਕਰਨਾ ਬਣ ਆਉਂਦਾ ਹੈ।
ਮਿਲ ਕਰ ਸੁਧ ਸਗ ਗਰੀ ਕੋ ਪਾਵੇ।
ਗੁਰੂ ਮਹਾਰਾਜ ਨਾਲ ਮਿਲ ਜੁਲ ਕੇ ਸਾਰੀ ਖਬਰ ਸਾਰੇ ਜੰਗ ਜੁਗ ਦੀ ਪਾਵਾਂਗੇ।
ਸੁਣ ਗੁਰਦਾਸ ਹਿਰਦੇ ਬਹੁ ਭਾਈ।
ਉਸ ਵੇਲੇ ਭਾਈ ਗੁਰਦਾਸ ਜੀ ਨੂੰ ਇਹ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੀ ਗੱਲ ਸੁਣ ਕੇ ਮਨ ਵਿਚ ਬੜੀ ਭਾਈ ਚੰਗੀ ਲੱਗੀ ਹੈ।
ਪੰਥ ਚੱਲੇ ਸਭ ਬਿਲਮ ਬਿਹਾਈ।
ਉਸ ਵੇਲੇ ਸਾਰੀ ਦੇਰੀ ਛੱਡ ਕੇ ਰਸਤੇ ਵੀ ਚੱਲ ਪਏ ਹਨ।
ਪ੍ਰਥਮ ਸੁਦਾ ਸਰ ਆਨ ਸ਼ਨਾਨੇ।
ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਪਹਿਲਾਂ ਆ ਕੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਇਨ੍ਹਾਂ ਨੇ ਕੀਤੇ।
ਸ੍ਰੀ ਹਰਿਮੰਦਰ ਦਰਸ਼ਨ ਠਾਨੇ।
ਉਦੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲੇ ਗਏ, ਦਰਸ਼ਨ ਕੀਤੇ ਦੋਹਾਂ ਨੇ।
ਤੀਨ ਸਿੱਖ ਤਹਿ ਆਪਰ ਮਿਲੇ ਹੈ।
ਅੰਮ੍ਰਿਤਸਰ ਤੋਂ ਕਹਿੰਦੇ 3 ਕ ਸਿੱਖ ਇਨ੍ਹਾਂ ਨਾਲ ਹੋਰ ਮਿਲ ਗਏ।
ਸੁਣ ਸੁਧ ਗੁਰ ਕੇ ਦਰਸ ਚੱਲੇ ਹੈ।
ਇਨ੍ਹਾਂ ਨੇ ਖਬਰ ਸੁਣੀ ਹੈ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹੈ।
ਜੋਧ ਅਚੇਤਾ ਤੀਸਰ ਜੀਵਾ।
3 ਸਿੱਖ ਕਿਹੜੇ ਨਾਲ ਚੱਲੇ? ਨਾ ਨਾ, ਭਾਈ ਜੋਧ ਜੀ, ਭਾਈ ਅਚੇਤਾ ਜੀ, ਭਾਈ ਜੀਵਾ ਜੀ।
ਪੰਚੋ ਚੱਲੇ ਪ੍ਰੇਮ ਕੀ ਸੀਵਾ।
ਇਹ 5 ਚੱਲ ਪਏ ਹਨ ਜੋ ਪ੍ਰੇਮ ਦੀ ਮਾਨੋ ਅਵਧੀ ਹਨ, ਹੱਦ ਹਨ।
ਤੀਰ ਬਿਪਾਸਾ ਕੇ ਚੱਲ ਆਏ।
ਜਸਾ ਨਦੀ ਦੇ ਕਿਨਾਰੇ ਚੱਲ ਆਏ ਹਨ।
ਸਤਿਗੁਰ ਜਸ ਘਰ ਘਰ ਸੁਣ ਪਾਏ।
ਆਏ ਸਤਿਗੁਰੂ ਹਰਗੋਬਿੰਦ ਸਾਹਿਬ ਦਾ ਸ੍ਰੇਠ ਜਸ ਘਰ ਘਰਾਂ ਵਿਚ ਹੋਇਆ ਸੁਣ ਪਾ ਰਹੇ।
ਮੁਗਲ ਮਾਰ ਗੁਰ ਭਾਇਓ ਬਡੇਰਾ।
ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਰਿਹਾ ਵੀ ਇਹ ਮੁਗਲਾਂ ਨੂੰ ਮਾਰਨ ਵਾਲਾ ਗੁਰੂ ਮਹਾਨ ਬੜਾ ਤਕੜਾ ਹੋਇਆ।
ਰਣ ਘਾਲਿਓ ਕਮ ਸਾਨ ਕਨੇਰਾ।
ਜੰਗ ਦੇ ਵਿਚ ਗੁਰੂ ਮੁਗਲ ਮਾਲ ਨੇ ਬੜਾ ਮਸਾਨ ਪਾਇਆ ਹੈ।
ਗ੍ਰਾਮ ਗ੍ਰਾਮ ਮੈਂ ਕਹਿ ਸੁਣਾਵੇ।
ਸਾਰੇ ਪਿੰਡਾਂ ਪਿੰਡਾਂ ਵਿਚ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਹਿ ਕੇ ਇਕ ਦੂਸਰੇ ਨੂੰ ਸੁਣਾ ਰਹੇ।
ਸੁਣ ਸੁਣ ਸਿੱਖ ਮੋਦ ਉਪਜਾਵੇ।
ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਭਾਈ ਜੀਵਾ ਜਿੱਤਾ ਜੀ ਸੁਣ ਕੇ ਸਾਰੇ ਕਹਿੰਦੇ ਖੁਸ਼ ਹੁੰਦੇ।
ਆਗੇ ਸਤਿਗੁਰ ਕਥਾ ਸੁਣੀਜੈ।
ਕਵੀ ਜੀ ਕਹਿੰਦੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਕਥਾ ਉਹ ਵੀ ਸੁਣ ਲਈਏ।
ਜਿਸ ਤੇ ਸਕਲ ਕਾਮਨਾ ਲੀਜੈ।
ਕਥਾ ਨੂੰ ਸੁਣ ਕੇ ਜੋ ਤੁਹਾਡੀ ਕਾਮਨਾ ਉਹ ਸਾਰੀ ਪੂਰੀ ਕਰ ਲਈਏ।
ਸੁੰਦਰ ਸਗਰੋ ਕੋਟ ਚਿਨਾਵਾ।
ਇੱਧਰ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਯੁੱਧ ਦੇ ਸਮਾਪਤ ਤੋਂ ਬਾਅਦ ਜਿੰਨਾ ਵੀ ਨਗਰ ਵਸਾਉਣ ਵਾਸਤੇ 4 ਸ਼ਿਕਰੇ ਸੋਹਣਾ ਕੋਟ ਚਿਣਵਾਇਆ, 4 ਦੀਵਾਰੀ ਕਰਵਾਈ ਹੈ।
ਨਗਰ ਬਸਾਵਨ ਮਨ ਲਲਚਾਵਾ।
ਇੱਥੇ ਸੋਹਣਾ ਨਗਰ ਵਸਾਈ ਹੈ, ਮਨ ਦੇ ਵਿੱਚ ਆਨਾ ਉੱਠੀ ਹੈ।
ਤਬ ਵਿਸ਼ਵਕਰਮਾ ਨਰ ਤਨ ਧਾਰਕੈ।
ਜਦੋਂ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਇੱਛਾ ਕੀਤੀ ਵੀ ਇੱਥੇ ਨਗਰ ਵਸਾਈ, ਉਸ ਵੇਲੇ ਕਹਿੰਦੇ ਜਿਹੜਾ ਵਿਸ਼ਵਕਰਮਾ ਹੈ ਮਨੁੱਖਾ ਸ਼ੀਰ ਧਾਰਨ ਕਰਕੇ
ਗੁਰ ਕਾਰਜ ਕੋ ਚਿਤਵਨ ਕਰ ਤਾਰਕੈ
ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਨਗਰ ਵਸਾਇਆ ਚਾਹੁੰਦੇ ਆ ਵੀ ਗੁਰੂ ਮਹਾਰਾਜ ਦਾ ਇੱਕ ਕਾਰਜ ਹੈ ਚਿੱਤ ਵੀ ਸੋਚ ਕੇ
ਹੱਥ ਜੋੜ ਕਰ ਦਰਸ਼ਨ ਲੀਨਾ
ਦੋਵੇਂ ਹੱਥ ਜੋੜ ਕੇ ਵਿਸ਼ਕਰਮਾ ਨੇ ਮਨੁੱਖੀ ਸਰੀਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਲਏ ਨੇ
ਪਦ ਅਰਬਿੰਦਨ ਬੰਦਨ ਕੀਨਾ
ਵਾਹਿਗੁਰੂ ਦਾ ਸਰੂਪ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਇਸ ਨੇ ਨਮਸਕਾਰ ਕੀਤੀ
ਮੇਧਾ ਵੀ ਨਿਜ ਨਾਮ ਤਰਾਇਓ
ਵਿਸ਼ਕਰਮਾ ਨੇ ਆਪਣਾ ਨਾਮ ਬਦਲ ਕੇ ਮਨੁੱਖਾ ਸ਼ਿਵ ਜਿਹੜਾ ਨਾਮ ਹੈ ਮੇਧਾਵੀ ਰਖਾਇਆ ਹੋਇਆ ਹੈ
ਗੁਰ ਸਨਮੁਖ ਹੋਏ ਬਾਕ ਅਲਾਇਓ
ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਹੋ ਕੇ ਮੱਥਾ ਟੇਕ ਕੇ ਬਚਨ ਕਿਹਾ ਇਸ ਨੇ
ਆਪਣ ਸਫਲਤਾ ਕਰ ਬੇ ਕਾਰਨ
ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਆਪਣੇ ਮਨੁੱਖਾ ਸ਼ਿਵ ਦੀ ਸਫਲਤਾ ਕਰਨੀ ਇਹਦੇ ਵਾਸਤੇ
ਆਇਓ ਤੁਮ ਹਿਤ ਨਗਰ ਉਸਾਰਨ
ਤੁਹਾਡੇ ਵਾਸਤੇ ਸੋਹਣਾ ਜਿਹੜਾ ਨਗਰ ਹੈ ਇਹਨੂੰ ਮੈਂ ਉਸਾਰਨ ਵਾਸਤੇ ਚਿਣਵਾਈ ਕਰਾਉਣ ਵਾਸਤੇ ਬਣਵਾਉਣ ਵਾਸਤੇ ਆਇਆ
ਇਸ ਵਿਦਿਆ ਮੈਂ ਮਹਾਂ ਪ੍ਰਵੀਨਾ
ਜਿਹੜੇ ਮਕਾਨ ਬਣਾਉਣੇ ਹੈ ਚਿਣਾਈ ਕਰਾਉਣੀ ਇਸ ਜਿਹੜੀ ਵਿਦਿਆ ਦੇ ਵਿੱਚ ਮੈਂ ਦੂਜਿਆਂ ਨਾਲੋਂ ਸਿਆਣਾ ਹਾਂ
ਆਯਸ ਦੀਜੈ ਰਚੋ ਨਵੀਨਾ
ਹਰਗੋਬਿੰਦ ਮੈਨੂੰ ਆਗਿਆ ਕਰਦੀ ਏ ਨਵਾਂ ਨਗਰ ਹੁਣੇ ਮੈਂ ਵਸਾ ਦੇਵਾਂਗਾ
ਤਬ ਸਤਿਗੁਰ ਸਗਰੀ ਵਿਦ ਜਾਨ
ਗੁਰੂ ਹਰਗੋਬਿੰਦ ਸਾਹਿਬ ਨੇ ਸਾਰੀ ਵਿਧੀ ਜਾਣ ਲਈ ਵੀ ਇਹ ਬੇਤਾ ਵਿਸ਼ਕਰਮਾ ਆ ਗਿਆ ਮਨੁੱਖ ਸ਼ੀਰ ਬਦਲ ਕੇ
ਕਹਿਓ ਭਲੇ ਨਿਜ ਕਰਨਾ ਠਾਨ
ਕਿਰਪਾ ਕਰਕੇ ਕਿਹਾ ਵੀ ਠੀਕ ਹੈ ਚੰਗਾ ਕੰਮ ਹੈ
ਸਭ ਕਾਰੀ ਗਰ ਮੈਂ ਮੁਖ ਹੋਵੋ
ਜਿੰਨੇ ਮਿਸਤਰੀ ਹੈ ਨਾ ਇਹਨਾਂ ਦੇ ਵਿੱਚੋਂ ਵੀ ਤੂੰ ਸਾਰਿਆਂ ਦਾ ਮੁਖੀ ਹੋ ਜਾ
ਰਚਹੋ ਨਗਰ ਨੀਕੀ ਵਿਦ ਜੋ
ਚੰਗਾ ਢੰਗ ਨਾਲ ਵੇਖ ਵੇਖ ਕੇ ਸੋਹਣਾ ਨਗਰ ਵੀ ਬਣਾਓ
ਸਭ ਕੋ ਨਿਜ ਕਰ ਦੇ ਹੋ ਮਜੂਰੀ
ਕਹਿੰਦੇ ਵੀ ਮੇਧਾਵੀ ਤੂੰ ਵੀ ਸਾਰਿਆਂ ਮਿਸਤਰੀਆਂ ਨੂੰ ਮਜ਼ਦੂਰਾਂ ਨੂੰ ਆਪਣੇ ਹੱਥਾਂ ਨਾਲ ਹੀ ਤਨਖਾਹ ਦਿਆ ਕਰ
ਤੂਰਨ ਕਰਹੋ ਸੰਪੂਰਨ ਰੂਰੀ
ਸਵਾ ਨੀ ਲਾਉਣਾ ਹੈ ਛੇਤੀ ਇਹ ਜਿਹੜਾ ਹੈ ਨਾ ਘਰ ਸੇਵਾ ਨਗਰ ਵਸਾਉਣ ਦਾ ਕੰਮ ਪੂਰਾ ਕਰ ਦੇਣਾ ਹੈ
ਆਇਸ ਪਾਏ ਕਰੀ ਸਭ ਕਾਰ
ਇਸ ਤਰ੍ਹਾਂ ਮੇਧਾਵੀ ਨੇ ਵਿਸ਼ਕਰਮਾ ਨੇ ਆਗਿਆ ਪਾ ਕੇ ਸਾਰੀ ਕਾਰ ਸੇਵਾ ਸ਼ੁਰੂ ਕਰ ਦਿੱਤੀ
ਰਚਿਓ ਨਗਰ ਬੀਥੀ ਰੂਬ ਬਜ਼ਾਰ
ਸੋਹਣਾ ਨਗਰ ਕਹਿੰਦੇ ਬਣਾਇਆ ਉਹਦੇ ਵਿੱਚ ਗਲੀਆਂ ਹੋਰ ਬਾਜ਼ਾਰ ਵੀ ਬਣਾ ਦਿੱਤੇ
ਆਦਮ ਸੀਤ ਸਦਨ ਤਬ ਸਾਰੇ
ਜਿੱਥੇ ਉਹ ਘੇੜ ਮਾਰਿਆ ਸੀ ਉਹਦੇ ਮਕਾਨ ਦੇ ਥਾਂ ਮਸੀਤ ਚਿਣਵਾ ਦਿੱਤੀ
ਕਰ ਵਾਵਨ ਲਾਗਸ ਤਬ ਤਿਆਰੇ
ਜਿਹੜਾ ਮੇਧਾਵੀ ਆ ਤਿਆਰ ਕਰਵਾਉਣ ਲੱਗ ਪਿਆ ਬੜੀ ਛੇਤੀ ਹੀ
ਬੈਠੇ ਸਤਿਗੁਰ ਲਾਏ ਦੀਵਾਨ
ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਦੀਵਾਨ ਲਾ ਕੇ ਬੈਠੇ ਸਨ
ਗਾਵਤ ਸ਼ਬਦ ਰਬਾਬੀ ਗਿਆਨ
ਗਿਆਨਮਈ ਜਿਹੜੇ ਸ਼ਬਦ ਹੈ ਉਹਨਾਂ ਦਾ ਕੀਰਤਨ ਰਬਾਬੀ ਕੀਰਤਨੀ ਕਰ ਰਹੇ ਸੀ ਗਾ ਰਹੇ ਸੀ
ਆਏ ਸਿੱਖ ਨੇ ਤਬ ਹੈ ਸੁਣਾਇਓ
ਇੱਕ ਸਿੱਖ ਨੇ ਆ ਕੇ ਸਤਿਗੁਰੂ ਜੀ ਨੂੰ ਸੁਣਾਇਆ
ਬ੍ਰਿਧ ਸਾਹਿਬ ਗੁਰਦਾਸ ਹੈ ਆਏ
ਮਾਰਾ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਆ ਰਹੇ ਹੈ
ਸੁਣ ਤੋ ਮੁਦਤ ਸ੍ਰੀ ਹਰਗੋਬਿੰਦ
ਸਿੱਖ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ
ਨਿਕਟ ਹਕਾਰਿਓ ਵਿਧੀਆ ਚੰਦ
ਉਸ ਵੇਲੇ ਵਿਧੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਵਾਜ਼ ਮਾਰ ਕੇ ਆਪਣੇ ਕੋਲ ਸੱਦ ਲਿਆ
ਲੈ ਕਰ ਬ੍ਰਿੰਦ ਸਿੱਖ ਚੱਲ ਜਾਵੋ
ਮਹਾਰਾਜ ਕਹਿੰਦੇ ਵਿਧੀ ਚੰਦ ਬਹੁਤੇ ਸਿਆਣਿਆਂ ਗੁਰਸਿੱਖਾਂ ਨੂੰ ਨਾਲ ਲੈ ਕੇ ਤੂੰ ਚਲਾ ਜਾ
ਸਾਦਰ ਬੰਦਨ ਕਰ ਇਤ ਲਿਆਵੋ
ਬਾਬਾ ਬੁੱਢਾ ਸਾਹਿਬ ਜੀ ਆ ਰਹੇ ਹੈ ਸਤਿਕਾਰ ਨਾਲ ਮੱਥਾ ਟੇਕ ਕੇ ਜੀਆਂ ਕਹਿ ਕੇ ਇਧਰ ਸਾਡੀ ਤਰਫ਼ ਨੂੰ ਲੈ ਆ
ਸੁਣ ਵਿਧੀਆ ਸਿੱਖ ਗਨ ਲੈ ਗਏ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੁਣ ਕੇ ਭਾਈ ਵਿਧੀ ਚੰਦ ਬਹੁਤੇ ਗੁਰਸਿੱਖਾਂ ਨੂੰ ਨਾਲ ਲੈ ਕੇ ਚਲੇ ਗਏ।
ਜਾਏ ਬ੍ਰਿਧ ਕੋ ਦਰਸਤ ਪਇਓ,
ਜਿੱਧਰੋਂ ਬਾਬਾ ਬੁੱਢਾ ਸਾਹਿਬ ਜੀ ਆ ਰਹੇ ਸੀ ਉਧਰ ਜਾ ਕੇ ਜਾ ਦਰਸ਼ਨ ਕੀਤੇ।
ਨਮੋ ਕਰੀ ਸਭ ਨੇ ਸਨਮਾਨ,
ਵਿਧੀ ਚੰਦ ਦੇ ਸਮੇਤ ਸਾਰੇ ਗੁਰਸਿੱਖਾਂ ਨੇ ਨਮਸਕਾਰ ਕੀਤੀ ਹੈ, ਜੀਆਂ ਆਖਿਆ ਸਨਮਾਨ ਕੀਤਾ।
ਆਏ ਗੁਰ ਢਿੱਗ ਕਰ ਅਗਵਾਨ,
ਬਾਬਾ ਬੁੱਢਾ ਸਾਹਿਬ ਨੂੰ ਸਾਰਿਆਂ ਤੋਂ ਅੱਗੇ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵੱਲ ਨੂੰ ਆਏ।
ਦੇਖ ਦੂਰ ਤੇ ਹਰ ਗੋਬਿੰਦ,
ਬਾਬਾ ਬੁੱਢਾ ਸਾਹਿਬ ਨੂੰ ਦੂਰੋਂ ਹੀ ਦੇਖ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਉੱਠੇ ਤੁਰਤ ਹੀ ਜੁੱਤ ਸਿੱਖ ਬ੍ਰਿੰਦ,
ਗੁਰਸਿੱਖਾਂ ਦੇ ਸਮੇਤ ਕਹਿੰਦੇ ਉਸ ਵੇਲੇ ਉੱਠ ਖੜੋਤੇ ਹਨ, ਖੜਿਆ ਹੋ ਗਏ।
ਦਰਸ਼ਨ ਕਰਤ ਆਨੰਦ ਬਿਲੰਦੇ,
ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਕੇ ਬੜੇ ਆਨੰਦ ਖੁਸ਼ ਹੈ।
ਪਦ ਬੰਦਤ ਦੋਹ ਦਿਸ਼ਕਾਰ ਬੰਦੇ,
ਇਧਰੋਂ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਉਧਰ ਵੀ ਗੁਰੂ ਘਰ ਦਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ।
ਬੁੱਢੇ ਚਰਨ ਗੁਰੂ ਕੇ ਗਹੇ,
ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੜੇ ਪ੍ਰੇਮ ਵਿੱਚ ਚਰਨੀ ਫੜ ਲਏ।
ਗੁਰ ਬ੍ਰਿਧ ਪਦ ਪਰ ਕਰ ਧਰ ਰਹੇ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਤੇ ਹੱਥ ਰੱਖ ਰਹੇ।
ਸ੍ਰੀ ਨਾਨਕ ਸਮ ਜਾਣੈ ਤੁਮ ਕੋ,
ਮਹਾਰਾਜ ਕਹਿਣ ਨੂੰ ਕਹਿਣ ਲੱਗਾ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਸਮਾਨ ਹੀ ਸਮਝਦਾ।
ਲਖੋ ਆਪਣੇ ਸੇਵਕ ਹਮਕੋ,
ਤੁਸੀਂ ਮਾਰਾ ਮੇਰੇ ਚਰਨਾਂ ਤੇ ਕਿਉਂ ਹੱਥ ਜਾ ਰੱਖੀਏ, ਮੈਨੂੰ ਤਾਂ ਆਪਣਾ ਗੁਰੂ ਨਾਨਕ ਸਾਹਿਬ ਦਾ ਘਰ ਦਾ ਸੇਵਕ ਜਾਣੋ।
ਤਿਮ ਗੁਰਦਾਸ ਸੰਗ ਗੁਰ ਮਿਲੇ,
ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਗੁਰਦਾਸ ਜੀ ਦੇ ਨਾਲ ਮਿਲੇ ਜੁਲੇ।
ਕੁਸ਼ਲ ਪ੍ਰਸ਼ਨ ਕਰ ਹਿਤ ਸੋ ਭਲੇ,
ਬੜੇ ਪ੍ਰੇਮ ਨਾਲ ਸੁਖ ਸਾਂਦ ਰਾਜੀ ਖੁਸ਼ੀ ਪੁੱਛੀ ਦੱਸੀ ਹੈ।
ਲੋਹ ਸਿੱਖਨ ਗੁਰ ਪਦ ਬੰਦੇ,
ਜਿਹੜੇ ਤਿੰਨ ਗੁਰਸਿੱਖ ਭਾਈ ਜੋਧ ਜੀ, ਭਾਈ ਜਿੱਤਾ ਜੀ, ਭਾਈ ਜੀਵਾ ਜੀ ਆਏ, ਇਨ੍ਹਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ।
ਖੁਸ਼ੀ ਕਰੀ ਸਭ ਬੈਠ ਆਨੰਦੇ,
ਗੁਰੂ ਮਹਾਰਾਜ ਨੇ ਸਾਰਿਆਂ ਤੇ ਪ੍ਰਸੰਨਤਾ ਕੀਤੀ, ਬੈਠ ਗਏ ਆਨੰਦ ਹੋ ਗਏ।
ਸ੍ਰੀ ਗੁਰ ਬ੍ਰਿਧ ਕੋ ਗਹਿ ਕਰ ਹਾਥ,
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਹੱਥ ਫੜ ਕੇ
ਇੱਕ ਆਸਨ ਬੈਠੇ ਲੈ ਸਾਥ,
ਜਿਹੜਾ ਗੁਰਤਾ ਗੱਦੀ ਦਾ ਆਸਣ ਹੈ ਉਹਦੇ ਤੇ ਮਹਾਰਾਜ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੈਠ ਗਏ।
ਮਨੋ ਦੇਵ ਗੁਰ ਬਿਸ਼ਨ ਮਿਲੇ ਹੈ,
ਜੀ ਕਹਿੰਦੇ ਮਾਨੋ ਕਹਿੰਦੇ ਵਿਸ਼ਨੂੰ ਭਗਵਾਨ ਤੇ ਦੇਵਤਿਆਂ ਦਾ ਗੁਰੂ ਜਿਹੜਾ ਬ੍ਰਿਸਪਤ, ਇਹ ਦੋਵੇਂ ਮਿਲੇ ਹਨ।
ਉਗਰ ਸੈਨ ਜਿਮ ਕ੍ਰਿਸ਼ਨ ਰਲੇ ਹੈ,
ਸਮਝ ਲੋ ਜਿਵੇਂ ਕ੍ਰਿਸ਼ਨ ਭਗਵਾਨ ਜੀ ਤੇ ਉਹਨਾਂ ਦਾ ਨਾਨਾ ਉਗਰ ਸੈਨ ਜਿਹੜਾ ਸੀ ਉਹ ਆਪੋ ਵਿੱਚ ਹੀ ਰਲ ਮਿਲ ਬੈਠੇ ਹਨ।
ਵਚਨ ਬਿਲਾਸ ਮੁਦਤ ਹੋਏ ਕਰੇ,
ਦੋਵਾਂ ਨੇ ਬੜੇ ਆਨੰਦ ਵਿੱਚ ਵਚਨ, ਬੜੀ ਪ੍ਰਸੰਨਤਾ ਵਾਲੇ ਤੇ ਆਨੰਦਮਈ ਜਿਹੜੇ ਵਚਨ ਹੈ ਬੜੇ ਪ੍ਰਸੰਨ ਹੋ ਕੇ ਕੀਤੇ ਹਨ।
ਰਣ ਮਹਿ ਤੁਰਕ ਬ੍ਰਿੰਦ ਹੀ ਮਰੇ,
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਜੰਗ ਵਿੱਚ ਬੜੇ ਮੁਸਲਮਾਨ ਮਰੇ।
ਬੈਠੇ ਜਬ ਹੈ ਤਿਮਰ ਹੋਏ ਆਇਓ,
ਉਹ ਕਹਿੰਦੇ ਬੈਠਿਆਂ ਬੈਠਿਆਂ ਜਦੋਂ ਸੂਰਜ ਛਿਪ ਗਿਆ ਹਨੇਰਾ ਜਾ ਹੋਏ ਆਇਆ ਹੈ।
ਘਰ ਨਵੀਨ ਜੋ ਗੁਰ ਬਨਵਾਇਓ,
ਉਹ ਕਹਿੰਦੇ ਚੰਗਾ ਨਵਾਂ ਘਰ ਸਤਿਗੁਰੂ ਜੀ ਨੇ ਬਣਵਾਇਆ ਸੀ।
ਡੇਰਾ ਬ੍ਰਿਧ ਉਤਾਰਾ,
ਉਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਉਤਾਰਾ ਦਿੱਤਾ ਉਹਦੇ ਵਿੱਚ ਟਿਕਾਣਾ ਕੀਤਾ, ਉਹਦੇ ਵਿੱਚ ਡੇਰਾ ਟਿਕਾਣਾ ਕੀਤਾ। ਰਹਾਇਸ਼ ਕਰਵਾਈ ਹੈ।
ਸਾਦਰ ਜੁਤ ਗੁਰਦਾਸ ਉਦਾਰਾ,
ਸਤਿਕਾਰ ਦੇ ਸਹਿਤ ਭਾਈ ਗੁਰਦਾਸ ਜੀ ਦਾ ਉਦਾਰਾ ਕੀ ਉਤਾਰਾ ਦਿੱਤਾ ਹੈ, ਉਦਾਰਾ ਦੇ ਥਾਂ ਉਤਾਰਾ ਪਾਠ ਸਮਝਣ।
ਦਾਸਨ ਪ੍ਰਤ ਆਯਸ ਫੁਰਮਾਈ,
ਹੋਰ ਜਿੰਨੇ ਸੇਵਕ ਉਹਨਾਂ ਦੇ ਤਾਈ ਸਤਿਗੁਰੂ ਨੇ ਆਗਾ ਕੀਤੀ ਆਖੀ ਹੈ।
ਸੇਵਾ ਕਰੋ ਸਕਲ ਮਨ ਭਾਈ,
ਨਾ ਬਾਈ ਬਾਬਾ ਬੁੱਢਾ ਸਾਹਿਬ ਦੇ ਜਿਵੇਂ ਮਨ ਨੂੰ ਚੰਗਾ ਲਵੇ ਉਹ ਮਨ ਭਾਉਂਦੀ ਸੇਵਾ ਤੁਸੀਂ ਕਰੋ ਤਕੜੇ ਹੋ ਕੇ।
ਸੁੰਦਰ ਪਲੰਗ ਪਠੇ ਤਤਕਾਲਾ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕੇ ਸੋਹਣੇ ਜਿਹੜੇ ਸੋਹਣੇ ਪਣਗ ਬਣੇ ਆ ਬੜੀ ਛੇਤੀ ਇਹਨਾਂ ਵਾਸਤੇ ਭੇਜ ਦਿੱਤੇ।
ਖਾਨ ਪਾਨ ਹਿਤ ਆਸਨ ਰਸਾਲਾ,
ਸ਼ਕਨ ਛਕਾਉਣ ਵਾਸਤੇ ਸੋਹਣਾ ਜਿਹੜਾ ਭੋਜਨ ਭੇਜਿਆ ਹੈ।
ਹੱਥ ਜੋਰ ਸੇਵਕ ਭੇ ਠਾਡੇ,
ਗੁਰੂ ਕੇ ਸੇਵਕ ਸੇਵਾ ਕਰਨੀ ਹੱਥ ਜੋੜ ਕੇ ਖੜਿਆ ਹੋ ਗਏ।
ਜਿਮ ਜਿਮ ਕਹਿਓ ਕਰਿਓ ਹਿਤ ਗਾਡੇ,
ਜਿਵੇਂ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਿਹਾ ਉਵੇਂ ਬੜੇ ਪ੍ਰੇਮ ਵਿੱਚ ਹੀ ਸਿੱਖਾਂ ਨੇ ਕੀਤਾ ਕਤਰਿਆ।
ਸਾਦਰ ਸਭ ਸੇਵਾ ਕਰਵਾਈ,
ਬੜੀ ਸਤਿਕਾਰ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਸੇਵਾ ਸੇਵਕਾਂ ਰਾਹੀਂ ਕਰਵਾਈ ਹੈ।
ਸੁਪਤ ਜਥਾ ਸੁਖ ਨਿਸ਼ਾ ਬਿਤਾਈ,
ਕੇ ਜਿਸ ਤਰ੍ਹਾਂ ਯੋਗ ਸੀ ਸੁਖ ਨਾਲ ਰਾਤ ਬਤੀਤ ਕੀਤੀ।
ਪ੍ਰਾਤ ਭਏ ਸਲਤਾ ਕੇ ਤੀਰ,
ਜਦੋਂ ਸਵੇਰ ਹੋਈ ਆ ਵਿਆਸਾ ਨਦੀ ਦੇ ਕਿਨਾਰੇ ਉੱਪਰ,
ਜਾਏ ਸ਼ਨਾਨੇ ਸੋਚ ਸਰੀਰ,
ਉੱਥੇ ਜਾ ਕੇ ਸੋਚਾ ਚਾਰ ਕੀਤਾ ਫਿਰ ਸਰੀਰ ਕਰ ਲ ਸਨਾਨ ਕਰ ਲਿਆ।
ਜਪ ਆਦਿਕ ਨਿਤ ਨੇਮ ਜੁਬਾਨੀ,
ਉਸ ਤੋਂ ਬਾਅਦ ਉੱਥੇ ਕਿਨਾਰੇ ਤੇ ਬਹਿ ਕੇ ਜਪਜੀ ਸਾਹਿਬ ਤੋਂ ਆ ਲੈ ਕੇ ਯੋਗ ਰਬਾਣੀ,
ਪਟ ਕਰ ਨਦੀ ਕੂਲ ਮਨ ਭਾਨੀ,
ਨਦੀ ਦੇ ਕਿਨਾਰੇ ਬੈਠ ਕੇ ਕਹਿੰਦੇ ਪੜੀ ਮਨ ਭਾਉਂਦੀ ਬਾਣੀ,
ਆਏ ਬਹੁਰ ਗੁਰੂ ਗੁਣ ਗਾਵਤ,
ਉੱਥੋਂ ਕਿਨਾਰੇ ਤੋਂ ਉੱਠ ਕੇ ਗੁਰੂ ਮਹਾਰਾਜ ਦੇ ਗੁਣ ਗਾਉਂਦੇ ਗਾਉਂਦੇ ਆ ਗਏ।
ਅਦਭੁਤ ਲੀਲਾ ਜਗ ਦਿਖ ਰਾਵਣ,
ਗੁਰੂ ਹਰਗੋਬਿੰਦ ਸਾਹਿਬ ਸੰਸਾਰ ਦੇ ਵਿੱਚ ਸ਼ਰਜੀ ਲੀਲਾ ਦਿਖਾ ਰਹੇ।
ਸਨੇ ਸਨੇ ਚੱਲ ਆਏ ਤਹਾ,
ਹੌਲੀ ਹੌਲੀ ਚਲਦਿਆਂ ਚਲਾਉਂਦਿਆਂ ਉੱਥੇ ਆ ਗਏ।
ਲੱਗਿਓ ਦੀਵਾਨ ਬਿਰਾਜਤ ਜਹਾਂ,
ਜਿੱਥੇ ਗੁਰੂ ਮਹਾਰਾਜ ਦੀ ਦੀਵਾਨ ਲੱਗਿਆ ਤੇ ਆਪ ਜੀ ਬਿਰਾਜਮਾਨ, ਆਪ ਦੀ ਦੀਵਾਨ ਵੀ ਸੋਭ ਰਹੇ।
ਗਹਿ ਕਾਰ ਕੋ ਗੁਰ ਨਿਕਟ ਬਿਠਾਏ,
ਬਾਬਾ ਬੁੱਢਾ ਸਾਹਿਬ ਜੀ ਦਾ ਹੱਥ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨੇੜੇ ਕਰਕੇ ਇਹਨਾਂ ਨੂੰ ਬਿਠਾ ਲਿਆ।
ਸ਼ਬਦ ਬਿਲਾਵਲ ਆਦਿ ਜਗਾਏ,
ਜਿਹੜੇ ਬਿਲਾਵਲ ਦੇ ਖੁਸ਼ੀ ਜੇ ਸ਼ਬਦ ਹੈ ਜਾਂ ਬਿਲਾਵਲ ਰਾਗ ਵੀ ਸ਼ਬਦ ਗਾਏ।
ਸੁਨਹਿਰ ਬਾਬੀ ਤੇ ਅਨ ਆਨੰਦਾ ਹੈ,
ਬਾਬੀਆਂ ਤੋਂ ਸੁਣ ਸੁਣ ਕੇ ਬੜੇ ਆਨੰਦ ਹੋ ਰਹੇ।
ਆਏ ਅਨੇਕ ਨਾਰ ਗੁਰ ਪੱਗ ਬੰਦ,
ਜਿਹੜੇ ਪੁਰਸ਼ ਆ ਕੇ ਸਤਿਗੁਰੂ ਨੂੰ ਨਮਸਕਾਰਾਂ ਕਰ ਰਹੇ।
ਕਿਤਕ ਸਮਾਂ ਜਬ ਬੈਠ ਬਿਤਾਵਾ,
ਦੀਵਾਨ ਵਿੱਚ ਬੈਠ ਕੇ ਕੁਛ ਸਮਾਂ ਬਤੀਤ ਕੀਤਾ ਹੈ।
ਮੇਧਾਵੀ ਕਾਰੀ ਘਰ ਆਵਾ,
ਉਸ ਵੇਲੇ ਜਿਹੜਾ ਮੇਧਾਵੀ ਹੈ ਯਾਨੀ ਵਿਸ਼ਕਰਮਾ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਆ ਪਹੁੰਚਾ ਹੈ।
ਹੱਥ ਜੋੜ ਕਰ ਬਾਕ ਉਚਾਰਾ,
ਦੋਵੇਂ ਹੱਥ ਜੋੜ ਕੇ ਇਸ ਨੇ ਬਚਨ ਕਿਹਾ ਸਤਿਗੁਰੂ ਜੀ ਨੂੰ।
ਮਹਾਰਾਜ ਬਹੁਕਾਰ ਸੁਧਾਰਾ,
ਗੁਰੂ ਹਰਗੋਬਿੰਦ ਸਾਹਿਬ ਜੀ ਨਗਰ ਵਸਾਉਣ ਦਾ ਕਾਫੀ ਕੰਮ ਪੂਰਾ ਹੋ ਗਿਆ ਹੈ।
ਫਿਰ ਉਹ ਨਗਰ ਅਵਲੋਕਨ ਕੀਜੈ,
ਗੁਰੂ ਹਰਗੋਬਿੰਦ ਸਾਹਿਬ ਜੀ ਆਪ ਨਗਰ ਵਿੱਚ ਯਾਰ ਵਿਚਰੋ ਫਿਰੋ ਤਰੋ ਤੇ ਸਾਰਾ ਇਹਨੂੰ ਦੇਖੋ।
ਸਿੱਖਨ ਕੀ ਸੇਵਾ ਸਫਲੀ ਜੈ,
ਗੁਰਸਿੱਖਾਂ ਨੇ ਮਨ ਲਾ ਕੇ ਸੇਵਾ ਕੀਤੀ ਹੈ ਮਹਾਰਾਜ ਤੁਸੀਂ ਸਫਲੀ ਕਰੋ ਅੱਜ।
ਬ੍ਰਿਧ ਗੁਰਦਾਸ ਲੀਏ ਨਿਜ ਸਾਥ,
ਵਿਸ਼ਕਰਮਾ ਤੋਂ ਸੁਣ ਕੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਨੇ ਨਾਲ ਲੈ ਲਿਆ।
ਗਮਨੇ ਅਪਰ ਸੰਗ ਸਭ ਨਾਥ,
ਹੋਰ ਜਿਹੜੇ ਗੁਰਸਿੱਖ ਵੀ ਸਤਿਗੁਰੂ ਦੇ ਨਾਲ ਹੀ ਚੱਲ ਪਏ।
ਪੁਰ ਪ੍ਰਵੇਸ਼ ਹੋਏ ਹੇਰਨ ਲਾਗੇ,
ਜਿਹੜਾ ਨਗਰ ਵਸਿਆ ਇਹਦੇ ਵਿੱਚ ਪ੍ਰਵੇਸ਼ ਹੋ ਕੇ ਉਹਨੂੰ ਵੇਖਣ ਲੱਗ ਪਏ।
ਸਤਿਗੁਰ ਜਾਤ ਬਤਾਵਤ ਆਗੇ,
ਸਤਿਗੁਰੂ ਨੂੰ ਜਿਹੜਾ ਇਹ ਵਿਸ਼ਕਰਮਾ ਅੱਗੇ ਅੱਗੇ ਹੋ ਕੇ ਸਾਰਾ ਕੁਛ ਦੱਸੀ ਜਾ ਰਿਹਾ
ਲਗ ਦੀਰਗ ਬੀਥੀ ਜੇ ਬਣਾਈ
ਜਿਹੜੀਆਂ ਛੋਟੀਆਂ ਜਾਂ ਬਹੁਤੀਆਂ ਤੰਗ ਜਿਹੀਆਂ ਗਲੀਆਂ ਬਣਾਈਆਂ ਸਨ
ਮੇਧਾਵੀ ਤਪ ਸਰਬ ਦਿਖਾਈ
ਜਿਹੜਾ ਮੇਧਾਵੀ ਹੈ ਜਿਸੇ ਆਪਣਾ ਨਾਂ ਰਖਾਇਆ ਉਹ ਵਿਸ਼ਕਰਮਾ ਨੇ ਸਾਰਾ ਕੁਛ ਦਿਖਾਇਆ ਸਤਿਗੁਰੂ ਜੀ
ਮੰਦਰ ਜਿਸ ਬਿਦ ਕੇ ਸੁਭ ਕੀਨ
ਇਸ ਤਰ੍ਹਾਂ ਦੇ ਸੋਹਣੇ ਜਿਹੜੇ ਮਕਾਨ ਚੰਗੇ ਢੰਗ ਨਾਲ ਤਿਆਰ ਕੀਤੇ ਹਨ
ਸਨੈ ਸਨੈ ਗਮਨੇ ਸਭ ਚੀਨ
ਹੌਲੀ ਹੌਲੀ ਚਲਦਿਆਂ ਸਾਰਿਆਂ ਨੂੰ ਦੇਖਿਆ ਹੈ
ਸਕਲ ਬੀਥਿਕਾ ਮੈਂ ਫਿਰ ਆਏ
ਜਿਹੜੀਆਂ ਕਹਿੰਦੇ ਨਗਰ ਦੀਆਂ ਗਲੀਆਂ ਜਿਹੀਆਂ ਸਾਰਿਆਂ ਵਿਚ ਵਿਚਰਿਆਏ ਫਿਰ ਆਏ
ਖਰੇ ਮਸੀਤ ਭਈ ਜਿਸ ਥਾਏ
ਜਿਸ ਥਾਂ ਤੇ ਉਹ ਮਸੀਤ ਬਣੀ ਹੋਈ ਉੱਥੇ ਆ ਕੇ ਖੜ ਗਏ ਹਨ
ਤਬ ਗੁਰਦਾਸ ਪੁੱਛਬੋ ਕਰਿਓ
ਜੀ ਮੱਲੀ ਦੇਖ ਕੇ ਤਦੋਂ ਭਾਈ ਗੁਰਦਾਸ ਜੀ ਨੇ ਸਤਿਗੁਰੂ ਨੂੰ ਪੁੱਛਣਾ ਕੀਤਾ
ਇਹ ਤੋ ਅਦਭੁਤ ਕਰਮ ਨਿਹਰਿਓ
ਆਪ ਜੀ ਦਾ ਜਿਹੜਾ ਕੰਮ ਹੈ ਚਰਜੀਆ ਦੇਖਣਾ ਕੀਤਾ
ਰਾਵਰ ਨੇ ਮਸੀਤ ਚਿਨਵਾਈ
ਸਾਡੇ ਪਿਤਾ ਨੇ ਹਰਿਮੰਦਰ ਚੜਾਇਆ ਸੀ ਤੁਸੀਂ ਇੱਥੇ ਆ ਕੇ ਮਸੀਤ ਚਿਨਵਾ ਦਿੱਤੀ
ਇਹ ਕਿਆ ਕਾਰਨ ਦੇਹ ਬੁਝਾਈ
ਇਹ ਮਹਾਰਾਜ ਜੀ ਕਾਰਨ ਮੈਨੂੰ ਸਮਝਾ ਦੇ ਵੀ ਮਸੀਤ ਕਿਉਂ ਇੱਥੇ ਚਿਨਾਤੀ
ਤਬ ਘੇਰੜ ਕੋ ਸਕਲ ਪ੍ਰਸੰਗ
ਭਾਈ ਗੁਰਦਾਸ ਜੀ ਨੂੰ ਇਹ ਜਿਹੜਾ ਘੇਰੜ ਸੀ ਨਾ ਉਹਦਾ ਸਾਰਾ ਪ੍ਰਸੰਗ ਸੁਣਾਇਆ ਵੀ ਉਹਦਾ ਇਹ ਘਰ ਸੀ ਮਕਾਨ ਸੀ
ਕਰਿਓ ਸੁਨਾਵਨ ਸੋ ਸਰ ਬੰਗ
ਮਾਰਕੇ ਦਾ ਘਰ ਗੁਰ ਲਿਆ ਢੋਇਆ ਵੀ ਇਸ ਕਰਕੇ ਇੱਥੇ ਮਸੀਤ ਚਿਣਾ ਦਿੱਤੀ ਹੈ ਵੀ ਹੁਣ ਇਹਨੂੰ ਮਸੀਤ ਨੂੰ ਨੀ ਕੋਈ ਢਾਏਗਾ ਉਹਦਾ ਘਰ ਨੀ ਬਣ ਸਕੇਗਾ ਇਹ ਕਾਰਨ ਹੈ ਮਸੀਤ ਬਣਾਉਣ ਦਾ
ਬ੍ਰਿਧ ਆਦਿਕ ਹਰ ਖੇ ਸਭ ਸੁਣ ਕਰ
ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿ ਜਿੰਨੇ ਗੁਰਸਿੱਖ ਹੈ ਉਹ ਪ੍ਰਸੰਗ ਜਾ ਸੁਣ ਕੇ ਬੜੇ ਪ੍ਰਸੰਨ ਹੋਏ
ਬਹੁ ਚਾਤੁਰਤਾ ਗੁਰ ਕੀ ਔਰ ਧਰ
ਇਹਨੇ ਵੀ ਧਾਰਿਆ ਵੀ ਗੁਰੂ ਮਹਾਰਾਜ ਬਹੁਤ ਹੀ ਸਿਆਣੇ ਬੜੇ ਦੂਰ ਆਦੇਸ਼ ਹੈ ਵੀ ਇੱਥੇ ਅੱਜ ਮਸੀਹ ਚਨਾਤੀ ਵੀ ਜਿਸ ਕਰਕੇ ਮੁੜਕੇ ਦਾ ਘਰ ਨਾ ਬਣ ਸਕੇ ਕੋਈ ਸਾਗ ਸੁਗੰਧੀ ਆ ਕੇ ਹੱਕ ਹਕੂਕ ਨਾ ਜਣਾਵੇ
ਕਾਰਨ ਰਾਨਕ ਕੋ ਇਸ ਤੇ ਭਯੋ
ਮਹਾਰਾਜ ਨੇ ਦੱਸਿਆ ਵੀ ਜਿਹੜਾ ਹੱਕ ਕੇਵਲ ਸੀ ਨਾ ਇਹਦੇ ਕਰਕੇ ਆ ਜੰਗ ਦਾ ਕਾਰਨ ਜਾ ਹੋਇਆ ਹੈ
ਜਿਸ ਤੇ ਬ੍ਰਿੰਦ ਤੁਰ ਕਰੇ ਪਛਾਇਓ
ਇਸ ਕਰ ਕਾਰਨ ਕਰਕੇ ਬਹੁਤੇ ਮੁਸਲਾਂ ਦਾ ਜੰਗ ਯੁੱਧ ਵਿਚ ਮਰਨਾ ਮਾਰਨਾ ਹੋਇਆ
ਸਕਲ ਨਗਰ ਕੋ ਫਿਰੇ ਨਿਹਾਰਾ
ਸਾਰਾ ਕਹਿੰਦੇ ਨਗਰ ਫਿਰ ਫਿਰ ਕੇ ਵੇਖਿਆ ਹੈ
ਬਹੁ ਜਸ ਤਬ ਗੁਰਦਾਸ ਉਚਾਰਾ
ਭਾਈ ਗੁਰਦਾਸ ਜੀ ਨੇ ਤਾਂ ਗੁਰੂ ਮਹਾਰਾਜ ਦਾ ਬਹੁਤ ਹੀ ਜਸ ਕਿਹਾ
ਬ੍ਰਿਧ ਆਦਿਕ ਪੁਰ ਆਦਿਕ ਸਰਾਹਾ
ਬੁੱਢਾ ਸਾਹਿਬ ਤੋਂ ਆ ਲੈ ਕੇ ਹੋ ਗੁਰਸਿੱਖਾਂ ਨੇ ਨਗਰ ਦੀ ਬੜੀ ਸਲਾਹਤਾ ਕੀਤੀ
ਰਚਿਓ ਰੁਚਿਰ ਸੁਭ ਸਲਤਾ ਪਾਹਾ
ਬੜਾ ਸੋਹਣਾ ਨਗਰ ਤੁਸੀਂ ਰਚਿਆ ਸੋਹਣਾ ਇਹ ਬਿਆਸਾ ਨਦੀ ਦਾ ਕਿਨਾਰਾ ਹੈ
ਚੇ ਥਲ ਬਡ ਸੈਲ ਹੋਵੰਤੀ
ਉੱਚਾ ਥਾਂ ਹੈ ਬੜੀ ਇੱਥੇ ਬੈਠਿਆਂ ਸੈਰ ਸਪਟਾ ਹੁੰਦੀ ਹੈ
ਬਸ ਹੈ ਪ੍ਰਜਾ ਬਹੁ ਮੋਦ ਭਵੰਤੀ
ਬਹੁਤ ਹੀ ਪ੍ਰਸੰਨ ਹੋ ਕੇ ਇੱਥੇ ਮਹਾਰਾਜ ਪ੍ਰਜਾ ਵਜੇਗੀ ਲੋਕ ਬਸਣਗੇ
ਕਰਤ ਸਰਾਹਨ ਕੋ ਚੱਲ ਆਏ
ਨਗਰ ਦੀ ਸਲੋਤਾ ਵਡਿਆਈ ਕਰਦਿਆਂ ਵਾਪਸ ਮੁੜ ਆਏ
ਬੈਠੇ ਸਤਿਗੁਰ ਹਰਖ ਉਪਾਏ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੀ ਖੁਸ਼ੀ ਪਾਉਂਦੇ ਹੋਏ ਇਸ ਤਰ੍ਹਾਂ ਕਹਿੰਦੇ ਇੱਥੇ ਆ ਬੈਠੇ ਹਨ ਆ ਟਿਕੇ ਹਨ ਅੱਗੇ ਜਿਵੇਂ ਵਿਧੀ ਚੰਦ ਜੀ ਨੇ ਗੁਰੂ ਮਹਾਰਾਜ ਨੂੰ ਕੋਈ ਵਚਨ ਵਿਲਾਸ ਕਹੇ ਤੇ ਗੁਰੂ ਹਰਗੋਬਿੰਦ ਵਿਧੀ ਚੰਦ ਨੇ ਜੋ ਕੁਛ ਕਹਿ ਕੇ ਸੁਣਾਇਆ ਵੀ ਮਹਾਰਾਜ ਇਸ ਨਗਰ ਦਾ ਕੋਈ ਨਾਂ ਹੋਣਾ ਚਾਹੀਦਾ ਪਹਿਲਾਂ ਤਾਂ ਰਹੇਲਾ ਰਹੇਲਾ ਕਹਿੰਦੇ ਸੀ ਰਹੇਲਾ ਨਾਂ ਤਾਂ ਕੋਈ ਚੰਗਾ ਨਹੀਂ ਹੈ ਇਹ ਨਵਾਂ ਨਗਰ ਵਸਿਆ ਤੇ ਨਵਾਂ ਹੀ ਨਾਂ ਨਗਰ ਦਾ ਹੋਣਾ ਚਾਹੀਦਾ ਹੈ ਉਹ ਵਿਚਾਰ ਕੇ ਮਹਾਰਾਜ ਹੁਣ ਤੁਸੀਂ ਰੱਖ ਰਖਾ ਲਓ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਵਿਧੀ ਚੰਦ ਤੇ ਬਹੁਤ ਪ੍ਰਸੰਨ ਕਹਿੰਦੇ ਵੀ ਤੂੰ ਮੌਕੇ ਦੇ ਐਨ ਮੌਕੇ ਤੇ ਗੱਲ ਕੀਤੀ ਹੈ ਸਿਆਣਾ ਹੈ ਕਿ ਬਾਬਾ ਬੁੱਢਾ ਸਾਹਿਬ ਆਏ ਆਪੇ ਨਾਂ ਰੱਖਣਗੇ ਇਸ ਨਗਰ ਦਾ ਇਹਨਾਂ ਨਾਲ ਹੋਰ ਕਿਹੜਾ ਸਿਆਣਾ ਹੈ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਸਾਰਾ ਪਿਛੋਕੜ ਵੇਖ ਕੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਵਸਾਇਆ ਸੀ, ਗੁਰੂ ਅੰਗਦ ਸਾਹਿਬ ਜੀ ਨੇ ਫਿਰ ਵਸਾਇਆ, ਫਿਰ ਆਣ ਸਤਿਗੁਰੂ ਖਾਡੂਰ ਉਹ ਆਪਣੇ ਨਗਰ ਤੋਂ ਉੱਥੇ ਨਾਂਗੇਰੀ ਸਰਾਂ ਤੋਂ ਆ ਕੇ ਸੰਗਰੂਰ ਸਾਹਿਬ ਨਗਰ ਵਸਾਇਆ ਸੀ, ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਨਗਰ ਵਸਾਇਆ ਸੀ, ਚੌਥੇ ਪਾਤਸ਼ਾਹ ਨੇ ਗੁਰੂ ਘਰ ਚੱਕ ਕੇ ਰਾਮਦਾਸਪੁਰ ਅੰਮ੍ਰਿਤਸਰ ਨਗਰ ਵਸਾਇਆ, ਤੇ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਇਆ ਸੀ, ਤੇ ਹੁਣ ਮਹਾਰਾਜ ਆਪ ਜੀ ਨੇ ਨਗਰ ਵਸਾਇਆ, ਇਹਦਾ ਨਾਂ ਹੁਣ ਹਰਗੋਬਿੰਦਪੁਰਾ ਹੋ ਜਾਏਗਾ। ਇਸ ਤਰ੍ਹਾਂ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਬਿਲਾਸ ਖੁਸ਼ ਹੋਇਆ ਗੁਰੂ ਹਰਗੋਬਿੰਦ ਸਾਹਿਬ ਨਾਲ ਕੀਤੇ ਕਤਰੇ ਸਨ, ਉਹ ਪ੍ਰਸੰਗ ਅੱਗੇ ਆਏਗਾ, ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸੁਣ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ।
ਉੱਚੇ ਥਲ ਵੱਡ ਸੈਲ ਹਵੰਤੀ, ਬਸ ਹੈ ਪ੍ਰਜਾ ਬਹੁ ਮੋਦ ਪਵੰਤੀ, ਕਰਤ ਸਰਾਹਨ ਕੋ ਚੱਲ ਆਏ, ਬੈਠੇ ਸਤਿਗੁਰ ਹਰਖ ਉਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।